ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ
ਕਿਰਪਾ ਦੇ ਖਜ਼ਾਨੇ ਵਾਲੇ ਕੁਲ
ஆளும் கண்டாம்பரம் இல்லாண்டின் ஆளுக்கு தன்மை 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 சாகர் ஸ்ரீகுரு கிரந்த சாஹிப்ஜி மகாராஜ் தன்னாண்டி பாவண்டி கோதந்தர் சதாயமான குரு கி பியாரி குரு சுவாரி குரு ரூப் கால்சா சாத் சங்கத் ஜியோ தன் சத்குரு சாஹிப்ஜி ਜਿਨ੍ਹਾਂ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਇਹ ਪਾਵਨ ਬਖਸ਼ਿਸ਼ ਰਹਿਤ ਕੀਤੀ ਹੈ। ਇਹ ਤੁਰਕੀ ਬਾਣੀ ਦਾ ਆਗਾਦ ਬੋਧ ਸਮੁੰਦਰ ਆਪ ਕਿਰਪਾ ਕਰਕੇ ਰਹਿਤ ਕਰਕੇ ਸਾਨੂੰ ਬਖਸ਼ਿਸ਼ ਕਰਵਾਇਆ ਹੈ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਮੇਰੇ ਗੁਰਦੇਵ ਜੀ ਨੇ ਅੱਜ ਬਖਸ਼ਿਸ਼ ਕਰਕੇ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਸਾਡੇ ਤੇ ਦਿਆਲਤਾ ਤਰਸ ਕੀਤੀ ਹੈ, ਪਾਵਨ ਹੁਕਮ ਰੂਪ ਦੇ ਵਿੱਚ ਅੱਜ ਦੇ ਦਿਹਾੜੇ ਜੋ ਮੁੱਖ ਵਾਕ ਸਤਿਗੁਰੂ ਸਾਹਿਬ ਜੀ ਨੇ ਸਾਡੇ ਤੇ ਦਿਆਲਤਾ ਕਰਕੇ ਬਖਸ਼ਿਸ਼ ਕੀਤੇ ਹਨ, ਇਸ ਦਾ ਜਾਪ ਆਪ ਜੀ ਨੇ ਗੁਰਮੁਖਾਂ ਦੀ ਰਸਨਾ ਪਾਸੋਂ ਸ਼ਰਵਣ ਕੀਤਾ ਹੈ। ਮੇਰੇ ਦਿਆਲੂ ਜੀ ਅੱਜ ਦੇ ਦਿਹਾੜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਬਖਸ਼ ਕਰ ਰਹੇ ਹਨ। ਉਹ ਜੋ ਪਰਮੇਸ਼ਰ ਵਾਹਿਗੁਰੂ ਹੈ ਉਹਦੇ ਪਾਸ ਗੁਰੂ ਕੈ ਸਿੱਖਾਂ ਤੋਂ ਬੇਨਤੀ ਕਰਿਆ ਕਰ, ਉਹ ਕਿਰਪਾ ਦੇ ਘਰ ਵਿੱਚ ਆਣ ਕਰਕੇ ਤੇਰੇ ਸਾਰੇ ਮਸਲੇ ਹੱਲ ਕਰ ਦੇਵੇਗਾ। ਅਸੀਂ ਸੰਸਾਰੀ ਜੀਵ ਹਾਂ, ਕਿਸੇ ਨੂੰ ਕਿਸੇ ਤਰੀਕੇ ਨਾਲ ਚਾਹੁੰਦੇ ਹਾਂ ਕਿ ਸਾਡੇ ਜਿੰਨੇ ਵੀ ਸੰਸਾਰਕ ਧੰਦਿਆਂ ਦੇ ਮਸਲੇ ਅਥਵਾ ਇਸ ਸੰਸਾਰ ਤੋਂ ਮੁਕਤ ਹੋਣ ਦਾ ਮਸਲਾ ਜਿਹੜਾ ਸਭ ਨਾਲੋਂ ਵੱਡਾ ਪਿਆ ਹੋਇਆ ਹੈ, ਹਰੇਕ ਜੀਵ ਮਾਤਰ ਦੀ ਇੱਛਾ ਜਿਸ ਦੇ ਅੰਦਰ ਜਗਿਆਸਾ ਹੋ ਆਈ ਹੈ, ਜਿਸ ਨੂੰ ਜਗਿਆਸਾ ਨਹੀਂ ਉਸ ਦੀ ਬਾਤ ਕੀ ਕਰਨੀ ਹੈ, ਪਰ ਜਿਸ ਨੂੰ ਜਗਿਆਸਾ ਹੋ ਆਈ ਹੈ, ਜਿਹਨੂੰ ਇਹ ਪਤਾ ਲੱਗ ਗਿਆ ਹੈ ਕਿ ਆਇਓ ਸੁਣ ਪੜ੍ਹਨ ਕੋ ਬਾਣੀ ਕਿ ਇਹ ਭਾਈ ਸਿੱਖਾ ਇਹ ਜੋ ਮਨੁੱਖਾਂ ਦੇ ਹੀ ਮੂਲ ਹੈ, ਇਹ ਪਰਮੇਸ਼ਰ ਦੀ ਪ੍ਰੇਮਾ ਭਗਤੀ ਵਾਸਤੇ ਹੈ, ਇਸ ਦਾ ਹੋਰ ਕੋਈ ਅਰਥ ਨਹੀਂ, ਇਹ ਕੋਈ ਹੋਰ ਕਾਰਨ ਨਹੀਂ। ਜੇ ਪਦਾਰਥ ਭੋਗਣ ਵਾਸਤੇ ਜੇ ਵਿਕਾਰਾਂ ਦਾ ਆਨੰਦ ਭੋਗਣ ਵਾਸਤੇ ਦੇਹੀ ਹੀ ਦੇਣੀ ਹੁੰਦੀ ਤੇ ਫਿਰ ਭਾਈ ਪਦਾਰਥਾਂ ਦਾ ਭੋਗਣਾ ਪੇਟ ਦੀ ਪੂਰਤੀ ਵਾਸਤੇ ਜੇ ਆਇਆ ਹੁੰਦਾ ਤਾਂ ਫਿਰ ਪੇਟ ਦੀ ਪੂਰਤੀ ਤੇ ਪਸ਼ੂ ਵੀ ਕਰਦੇ ਹਨ, ਵਿਕਾਰ ਉਹ ਵੀ ਭੋਗਦੇ ਹਨ। ਜੇ ਇਹ ਪੰਚ ਭੂਤਕ ਦੇ ਹੀ ਇਹ ਮਨੁੱਖਾਂ ਦੇ ਹੀ ਪ੍ਰਾਪਤ ਹੋਈ ਹੈ, ਇਸ ਦਾ ਪ੍ਰਯੋਜਨ ਕੁਝ ਹੋਰ ਹੈ। ਕੀ ਪ੍ਰਯੋਜਨ ਹੈ? ਗੁਰਦੇਵ ਕਹਿੰਦੇ ਹਨ, ਭਈ ਪ੍ਰਾਪਤ ਮਾਨੁੱਖ ਦੇ ਹਰੀਆ ਗੋਬਿੰਦ ਮਿਲਣ ਕਿਹੀ ਇਹ ਤੇਰੀ ਬਰੀਆ ਅਵਰ ਕਾਜ ਤਿਰ ਕਿਤੇ ਨਾ ਕਾਮ ਮੁੜ ਸਾਧ ਸੰਗਤ ਪਜ ਕੇਵਲ ਨਾ। ਗੁਰੂ ਕਾ ਸਿੱਖਾ ਜੇ ਮਨੁੱਖਾਂ ਦੇ ਹੀ ਪ੍ਰਾਪਤ ਹੋਈ ਹੈ, ਇਹਦਾ ਪ੍ਰਯੋਜਨ ਕੇਵਲ ਇੱਕੋ ਹੀ ਹੈ ਕਿ ਤੂੰ ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਰੇ ਤੇ ਜਿਸ ਨੇ ਪ੍ਰੇਮਾ ਭਗਤੀ ਕਰਨੀ ਹੈ, ਆਪਾਂ ਕੋਈ ਵੀ ਸੰਸਾਰ ਦਾ ਕੰਮ ਕਰਨਾ ਚਾਹੁੰਦੇ ਹਾਂ ਤੇ ਆਪਾਂ ਕਹਿੰਦੇ ਜੀ ਸਾਨੂੰ ਜੁਗਤੀ ਪਤਾ ਲੱਗ ਜਾਵੇ, ਜੇ ਜੁਗਤ ਪਤਾ ਹੋਵੇਗੀ ਤਾਂ ਹੀ ਇਹ ਜਿਹੜਾ ਕਾਰਜ ਹੈ ਅਸੀਂ ਨਿਭਾ ਸਕਦੇ ਹਾਂ। ਜੇ ਜੁਗਤੀ ਪਤਾ ਨਹੀਂ, ਜੇ ਇਹੋ ਹੀ ਪਤਾ ਨਹੀਂ ਕਿ ਕਿਸ ਢੰਗ ਦੇ ਨਾਲ ਇਹ ਕਾਰਜ ਹੋਵੇਗਾ ਤੇ ਉਹ ਕੰਮ ਭਾਵੇਂ ਉਸ ਕੰਮ ਨੂੰ ਕਰਨ ਲੱਗੀਏ ਪਰ ਇਹ ਨਾ ਹੋਵੇ ਕਿ ਉਹ ਵਿਗੜੀ ਜਾਂਦਾ ਹੋਵੇ। ਇਸੇ ਤਰੀਕੇ ਦੇ ਨਾਲ ਗੁਰਸਿੱਖਾਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਸ ਬੇਨਤੀ ਕੀਤੀ, ਕਿਰਪਾਲੂ ਜੀ ਜਿਸ ਸਮੇਂ ਆਪ ਕਿਰਪਾ ਕਰਦੇ ਹੋ, ਰਹਿਮਤ ਕਰਦੇ ਹੋ, ਆਪ ਜੀ ਦੇ ਦੀਦਾਰ ਹੋਣ ਜਾਂ ਅਥਵਾ ਜਦੋਂ ਤੁਸੀਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਿਆ ਕਰਦੇ ਸੀ, ਆਪ ਕੀ ਬੇਨਤੀ ਕਰਦੇ ਸੀ ਤੇ ਆਪ ਕਿਰਪਾ ਕਰਕੇ ਸਮਝਾਵੋ। ਮੇਰੇ ਕਿਰਪਾਲੂ ਜੀ ਨੇ ਸਾਡੇ ਤੇ ਤਰਸ ਕਰਕੇ ਅੱਜ ਦੇ ਹੁਕਮਨਾਮੇ ਦੁਆਰਾ ਸਾਨੂੰ ਪਾਵਨ ਪਵਿੱਤਰ ਸਿੱਖਿਆ ਦੇ ਰਹੇ ਹਨ। ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਗੁਰਬਾਣੀ ਦੇ ਵਿਚਾਰ ਨਾਲ ਜੁੜੀਏ। ਪ੍ਰੇਮ ਸਤਿਕਾਰ ਸਹਿਤ ਪੜ੍ਹੋ ਜੀ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ।
ਤਲਾਸਰੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਇਹ ਗਿਆਨਵਾਨ ਗੁਰਸਿੱਖ ਗੁਰਮੁਖ ਦੇ ਮੁੱਖ ਦੁਆਰਾ ਬੇਨਤੀ ਹੈ, ਕਿਰਪਾਲੂ ਜੀ ਜਦੋਂ ਆਪ ਜੀ ਦੇ ਦੀਦਾਰ ਕਰਦੇ ਹਾਂ ਇਹ ਸਾਹਾ ਮਾਲਕ ਜੀ, ਉਦੋਂ ਸਾਨੂੰ ਤੁਹਾਡੇ ਦਰਸ਼ਨਾਂ ਦੁਆਰਾ, ਆਪ ਜੀ ਦੇ ਦਰਸ਼ਨ ਹੀ ਹਨ ਜਿਹੜੇ ਸੁਖਾਂ ਦੀ ਪ੍ਰਾਪਤੀ ਕਰਵਾਉਣ ਵਾਲੇ ਹਨ। ਦਰਸ਼ਨ ਚਾਰ ਤਰੀਕਿਆਂ ਦੇ ਨਾਲ ਵਿਦਵਾਨਾਂ ਨੇ ਮੰਨੇ ਹਨ। ਇੱਕ ਸਰਵਣ ਦਰਸ਼ਨ ਹਨ, ਇੱਕ ਚਿੱਤਰ ਦਰਸ਼ਨ ਹਨ, ਫਿਰ ਸੁਪਨ ਦਰਸ਼ਨ ਤੇ ਪ੍ਰਤੱਖ ਦਰਸ਼ਨ। ਸਰਵਣ ਦਰਸ਼ਨ ਕਹਿੰਦੇ ਹਨ ਆਪਣੇ ਇਸ਼ਟ ਦੇਵ ਦੇ ਪਾਵਨ ਬਚਨ ਆਪਣੇ ਕੰਨਾਂ ਦੁਆਰਾ ਸਰਵਣ ਕਰਨੇ, ਪਰ ਪ੍ਰਤੱਖ ਦਰਸ਼ਨ ਨਾ ਹੋਣੇ। ਜਿਵੇਂ ਆਪਾਂ ਗੁਰੂ ਕੇ ਸਿੱਖਾਂ ਪਾਸੋਂ ਗੁਰੂ ਕੀ ਬਾਣੀ ਦੀ ਟੇਪ ਸਰਵਣ ਕਰਦੇ ਹਾਂ, ਕੀਰਤਨ ਸਰਵਣ ਕਰਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਤੱਖ ਦਰਸ਼ਨ ਦੀਦਾਰੇ ਨਹੀਂ ਹੋ ਰਹੇ, ਉਹਨਾਂ ਦਰਸ਼ਨਾਂ ਨੂੰ ਕਹਿੰਦੇ ਹਨ ਸਰਵਣ ਦਰਸ਼ਨ। ਦਰਸ਼ਨ ਤੇ ਹੋਏ, ਜਾਤ ਚਿੱਤੇ ਜੁੜੇ, ਪਰ ਅਜੇ ਪ੍ਰਤੱਖ ਦਰਸ਼ਨ ਨਹੀਂ ਪ੍ਰਾਪਤ ਹੋਏ। ਦੂਸਰੇ ਹਨ ਚਿੱਤਰ ਦਰਸ਼ਨ, ਭਾਵ ਆਪਣੇ ਇਸ਼ਟ ਦੇਵ ਦੇ ਚਿੱਤਰ ਦੇ ਦਰਸ਼ਨ ਕਰਕੇ ਤੇ ਆਨੰਦ ਲੈਣਾ, ਉਹਦੀ ਜਾਤ ਚ ਜੁੜਨਾ। ਜਿਵੇਂ ਅਭਿਆਸੀ ਲੋਕ ਜਿਸ ਸਮੇਂ ਸਮਾਧੀ ਨੂੰ ਧਾਰਨ ਕਰਦੇ ਹਨ ਉਸ ਸਮੇਂ ਆਪਣੇ ਇਸ਼ਟ ਦੇਵ ਦੀ ਜਿਹੜੀ ਤਸਵੀਰ ਹੈ ਉਸ ਨੂੰ ਆਪਣੇ ਧਿਆਨ ਵਿੱਚ ਰੱਖ ਕਰਕੇ ਤੇ ਗੁਰਮੰਤਰ ਦਾ ਜਾਪ ਕਰਦੇ ਹਨ, ਉਹਨਾਂ ਨੂੰ ਕਹਿੰਦੇ ਹਨ ਚਿੱਤਰ ਦਰਸ਼ਨ ਜਾਂ ਪ੍ਰਤੱਖ ਰੂਪ ਵਿੱਚ ਤਸਵੀਰ ਵੇਖ ਕਰਕੇ ਤੇ ਦਰਸ਼ਨ ਕਰਨੇ। ਤੀਸਰੇ ਹਨ ਸੁਪਨ ਦਰਸ਼ਨ, ਸੁਪਨੇ ਦੇ ਵਿੱਚ ਜਿਨ੍ਹਾਂ ਦੀ ਬੜੀ ਸੁੰਦਰ ਕਥਾ ਭਾਈ ਵੀਰ ਸਿੰਘ ਜੀ ਗੁਰਮੁਖ ਪਿਆਰੇ ਬ੍ਰਹਮ ਗਿਆਨੀ ਤਤ ਬੇਟੇ ਮਹਾਂਪੁਰਖਾਂ ਨੇ ਲਿਖੀ ਹੈ, ਜਿਨ੍ਹਾਂ ਨੂੰ ਸੁਪਨੇ ਵਿੱਚ ਦਰਸ਼ਨ ਹੁੰਦੇ ਨੇ ਉਹ ਕੈਸੇ ਹਨ। ਉਹ ਕਹਿੰਦੇ ਨੇ ਸੁਪਨੇ ਵਿੱਚ ਤੁਸੀਂ ਮਿਲੇ ਆਸਾਨ, ਅਸਾਂ ਧਾਗ ਲਵਕੜੀ ਪਾਈ, ਮੇਰਾ ਨੂਰ ਤੁਸੀਂ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਸੁਪਨੇ ਵਿੱਚ ਆਪਣੇ ਇਸ਼ਟ ਦੇ ਗੁਰੂ ਸਾਹਿਬਾਨਾਂ ਦੇ ਦਰਸ਼ਨ ਦੀਦਾਰ ਪਾਉਣੇ, ਇਹ ਹੈ ਸੁਪਨ ਦਰਸ਼ਨ। ਤੇ ਜਿਹੜੇ ਸਾਡੇ ਤੇ ਕਿਰਪਾ ਕਰਕੇ ਦਿਆਲਤਾ ਕਰਕੇ ਗੁਰਦੇਵ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਦਿਹਾੜੇ ਸਾਨੂੰ ਬਖਸ਼ਿਸ਼ ਕੀਤੇ ਹਨ, ਆਹ ਜਿਹੜੇ ਨੇਤਰਾਂ ਦੇ ਨਾਲ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹਾਂ, ਇਸ ਨੂੰ ਕਹਿੰਦੇ ਹਨ ਪ੍ਰਤੱਖ ਦਰਸ਼ਨ। ਇਹ ਬਖਸ਼ਿਸ਼ ਹੈ, ਇਹ ਰਹਿਮਤ ਹੈ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ। ਆਮ ਤੌਰ ਤੇ ਇਹ ਸਿੱਖ ਸੰਗਤਾਂ ਨੂੰ ਕਿਹਾ ਕਰਦੇ, ਦਾਸ ਨੇ ਉਹਨਾਂ ਦੀ ਟੇਪਾਂ ਵਿੱਚ ਸੁਣਿਆ ਹੈ, ਗੁਰੂ ਕਾ ਸਿੱਖਾ ਜਦੋਂ ਵੀ ਗੁਰੂ ਦੀ ਹਾਜ਼ਰੀ ਚ ਆਵੇ ਤੇਰੀਆਂ ਅੱਖਾਂ ਚਮਕਣ ਨਾ। ਹੁਣ ਤੇ ਆਪਣਾ ਕਈ ਵਾਰੀ ਸੁਭਾਅ ਬਣਿਆ ਹੁੰਦਾ ਹੈ ਆਪਾਂ ਗੁਰੂ ਦੀ ਹਜ਼ੂਰੀ ਚ ਵੀ ਅੱਖਾਂ ਬੰਦ ਕਰਕੇ ਬੈਠਦੇ, ਅੱਖਾਂ ਬੰਦ ਕਰਕੇ, ਕਿ ਨਾਲ ਦੇ ਨੂੰ ਪਤਾ ਲੱਗੇ ਕਿ ਭਾਈ ਸਾਹਿਬ ਜੀ ਦੀ ਬੜੀ ਬਿਰਤੀ ਸੁਰਤੀ ਟਿਕੀ ਹੋਈ ਹੈ। ਨਹੀਂ, ਗੁਰੂ ਕਾ ਸਿੱਖਾ ਮਹਾਤਮਾ ਮਹਾਂਪੁਰਖ ਕਹਿੰਦੇ ਨੇ ਮਿੱਤਰਾ, ਇਹ ਜਿਹੜੇ ਨੇਤਰ ਹਨ ਇਹ ਦੁਨੀਆਂ ਦੇ ਨਿਆਈ ਹਨ, ਜਿਹੜਾ ਸਤਿਗੁਰੂ ਸਾਹਿਬ ਜੀ ਦੇ ਪਾਵਨ ਦੀਦਾਰ ਦਰਸ਼ਨ ਹਨ ਇਹ ਹਨ ਅੰਮ੍ਰਿਤ ਦੇ ਨਿਆਈ। ਇਹਨਾਂ ਨੇਤਰਾਂ ਰੂਪੀ ਦੁਨੀਆਂ ਦੇ ਨਾਲ ਇਹ ਅੰਮ੍ਰਿਤ ਰੂਪੀ ਗੁਰੂ ਕੇ ਦਰਸ਼ਨ ਭਰ ਭਰ ਕੇ ਆਪਣੇ ਹਿਰਦੇ ਰੂਪੀ ਮੁੱਖ ਦੁਆਰਾ ਪੀ ਤੇਰੀ ਮੁਕਤੀ ਦਾ ਕਾਰਨ ਬਣਾਉਂਦਾ। ਕਹਿੰਦੇ ਅੱਖ ਚਮਕੇ ਨਾ ਜਿੱਧਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਹੋਵੇ ਗੁਰੂ ਕਾ ਸਿੱਖ ਉਸ ਪਾਸੇ ਨੂੰ ਆਪਣਾ ਮੁਖਾਰਬੰਦ ਕਰਕੇ ਬੈਠੇ ਮੈਂ ਪ੍ਰਤੱਖ ਦਰਸ਼ਨ ਕਰ ਰਿਹਾ ਹਾਂ ਕਿਰਪਾਲੂ ਜੀ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਧਰ ਪ੍ਰੀਤਮ ਜੀ ਨੇ ਭਾਈ ਨੰਦ ਸਿੰਘ ਜੀ ਦਾ ਰਹਿਤਨਾਮਾ ਆਪ ਜੀ ਪੜ੍ਹੋ ਉਹਦੇ ਵਿੱਚ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਇਹ ਤੇ ਚਾਰ ਵਿਦਵਾਨ ਲੋਕਾਂ ਨੇ ਮੰਨੇ ਨਾ ਦਰਸ਼ਨ ਜਿਹਨੂੰ ਆਪਾਂ ਵਿਚਾਰਿਆ ਹੈ ਕਿ ਜੀ ਇੱਕ ਹਨ ਸਰਵਣ ਦਰਸ਼ਨ ਚਿੱਤਰ ਦਰਸ਼ਨ ਸੁਪਨ ਦਰਸ਼ਨ ਤੇ ਪ੍ਰਤੱਖ ਦਰਸ਼ਨ ਕਲਗੀ ਧਰ ਪ੍ਰੀਤਮ ਜੀ ਨੇ ਭਾਈ ਨੰਦ ਸਿੰਘ ਜੀ ਨੂੰ ਜਿਹੜੇ ਦਰਸ਼ਨ ਦੱਸੇ ਹਨ ਉਹ ਇਸ ਤੋਂ ਭਿੰਨ ਹਨ। ਭਾਈ ਸਾਹਿਬ ਜੀ ਦੇ ਤਾਈ ਗੁਰਦੇਵ ਜੀ ਨੇ ਬਖਸ਼ਿਸ਼ ਕੀਤੀ ਕਿਰਪਾਲੂ ਜੀ ਕਹਿੰਦੇ ਹਨ ਤੀਨ ਦਰਸ਼ਨ ਮੋਹੇ ਕੋ ਸੁਣੋ ਸੁਨੰਦ ਚਿੱਤ ਲਾਏ ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਸੋ ਤੁਹੇ ਸਮਝਾਏ। ਕਿਰਪਾਲੂ ਜੀ ਕਹਿੰਦੇ ਭਾਈ ਨੰਦ ਸਿੰਘ ਜੀ ਸਾਡੇ ਤਿੰਨ ਦਰਸ਼ਨ ਹਨ। ਇੱਕ ਹੈ ਨਿਰਗੁਣ ਸਰੂਪ, ਜਦੋਂ ਇਹ ਪਸਾਰੇ ਤੋਂ ਵੱਖਰੇ ਹੋ ਕਰਕੇ ਅਕਾਲ ਮੂਰਤ ਹੋ ਕਰਕੇ ਅਸੀਂ ਬੈਠ ਜਾਂਦੇ ਹਾਂ ਉਹ ਹਨ ਨਿਰਗੁਣ ਦਰਸ਼ਨ, ਜਿਨ੍ਹਾਂ ਦੇ ਦਰਸ਼ਨ ਆਪਾਂ ਮੂਲ ਮੰਤਰ ਦੁਆਰਾ ਗੁਰੂ ਕੀ ਬਾਣੀ ਦੁਆਰਾ ਕਰਦੇ ਹਾਂ ਇਹ ਦਰਸ਼ਨ ਹਨ। ਸਰਵਣ ਦਰਸ਼ਨ ਕਰਦੇ ਸਮੇਂ ਧਿਆਨ ਲਾਈਏ ਹਾਂ ਤੇ ਨਿਰਗੁਣ ਸਰੂਪ ਦੇ ਦਰਸ਼ਨ ਹੋਣਗੇ ਕਿ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਧੀ ਸੱਚ ਨਾਨਕ ਹੋਸੀ ਧੀ ਸੱਚ। ਇਹ ਨਿਰਗੁਣ ਸਰੂਪ ਦੇ ਦਰਸ਼ਨ ਹਨ ਨਿਰਗੁਣ ਸਰੂਪ ਦੇ, ਤੇ ਇੱਕ ਹਨ ਜੀ ਸਰਗੁਣ ਸਰੂਪ ਜਿਹੜਾ ਵਾਰ ਵਾਰ ਮੇਰੇ ਕਿਰਪਾਲੂ ਜੀ ਨੇ ਪਹਿਲਾਂ ਨਾਨਕ ਨਾਮ ਰਖਾ ਕਰਕੇ ਆਪ ਬਖਸ਼ਿਸ਼ ਕੀਤੀ, ਫਿਰ ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਵਿੱਚ ਜਾਂ ਦਸਾਂ ਪਾਤਸ਼ਾਹੀਆਂ ਦੇ ਸਰੂਪ ਵਿੱਚ ਦਰਸ਼ਨ ਦੀਦਾਰੇ ਦੇ ਰਹੇ ਹਨ, ਤੇ ਚੌਥੇ ਵਾਹਿਗੁਰੂ ਤੀਸਰੇ ਦਰਸ਼ਨ ਹਨ ਗੁਰ ਸ਼ਬਦ, ਜੋ ਗੁਰੂ ਦੇ ਸ਼ਬਦ ਸਰੂਪ ਹੋ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਿਰਾਜਮਾਨ ਹਨ। ਤੇ ਹੁਣ ਮਨ ਚ ਵਿਚਾਰ ਆ ਜਾਵੇ ਕਿ ਜੀ ਦੋ ਦਰਸ਼ਨ ਤੇ ਅਸੀਂ ਕਰ ਲਏ, ਨਿਰਗੁਣ ਸਰੂਪ ਦੀ ਮਹਿਮਾ ਗੁਰੂ ਕੀ ਬਾਣੀ ਦੁਆਰਾ ਜਾਣ ਲਵਾਂਗੇ, ਗੁਰ ਸ਼ਬਦ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਤੇ ਪ੍ਰਤੱਖ ਦਰਸ਼ਨ ਖਾਲਸੇ ਨੂੰ ਕਿੱਥੋਂ ਹੋਣ, ਤਾਂ ਭਾਈ ਗੁਰੂ ਕਾ ਜਿਹੜਾ ਖਾਲਸਾ ਪੰਥ ਹੈ ਇਹ ਪਰਮੇਸ਼ਰ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਹਨ, ਇਹ ਕਲਗੀ ਧਰ ਪ੍ਰੀਤਮ ਜੀ ਦੇ ਪ੍ਰਤੱਖ ਦਰਸ਼ਨ ਦੀਦਾਰ ਹਨ। ਕਿਉਂਕਿ ਗੁਰਿਆਈ ਪੰਥ ਨੂੰ ਵੀ ਸਤਿਗੁਰੂ ਸਾਹਿਬ ਜੀ ਨੇ ਬਖਸ਼ੀ ਤੇ ਨਾਲ ਰਹਿਮਤ ਕੀਤੀ ਹੈ, ਖਾਲਸਾ ਮੇਰੇ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਵਾਸ। ਇਹ ਪ੍ਰਤੱਖ ਦਰਸ਼ਨ ਜੇ ਕਿਸੇ ਨੇ ਕਰਨੇ ਹੋਣ, ਇਹ ਵੀ ਗੁਰਦੇਵ ਜੀ ਨੇ ਆਪ ਦਿਆਲਤਾ ਕਰਕੇ ਸਮਝਾਇਆ ਸੀ ਨਾ, ਪੁੱਛਿਆ ਮਹਾਰਾਜ ਗੁਰੂ ਕਾ ਸਿੱਖ ਹਰ ਰੋਜ਼ ਕੀ ਕਰੇ, ਮੇਰੇ ਗੁਰਦੇਵ ਜੀ ਨੇ ਆਖਿਆ ਗੁਰੂ ਕੇ ਸਿੱਖ ਨੂੰ ਹਰ ਰੋਜ਼ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਦੋਂ ਗੁਰਦਾ ਗੱਦੀ ਤੇ ਸੁਭਾਏ ਮਾਣ ਕਰ ਦਿੱਤਾ ਮਹਾਰਾਜ ਆਪ ਜੀ ਤੋਂ ਬਾਅਦ ਕਿਹਦੇ ਦਰਸ਼ਨ ਕਰੀਏ, ਮਹਾਰਾਜ ਨੇ ਕਿਹਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਗੁਰੂ ਕੇ ਖਾਲਸਾ ਜੀ ਆਪ ਜੀ ਕਰਿਆ ਕਰਿਓ। ਗੁਰਦੇਵ ਅਸੀਂ ਪਿੰਡਾਂ ਥਾਵਾਂ ਤੇ ਰਹਿੰਦੇ ਹਾਂ, ਉਹਨਾਂ ਸਮਿਆਂ ਚ ਗੁਰਦੇਵ ਜੀ ਦੇ ਪਾਵਨ ਸਰੂਪ ਬਹੁਤ ਜ਼ਿਆਦਾ ਨਹੀਂ ਸਨ ਹੋਇਆ ਕਰਦੇ, ਕਿਰਪਾਲੂ ਜੀ ਸਾਨੂੰ ਸਮਾਂ ਲੱਗ ਜਾਵੇਗਾ ਦਰਸ਼ਨ ਦੀਦਾਰਿਆਂ ਨੂੰ ਆਉਂਦਿਆਂ, ਜੇ ਸਾਨੂੰ ਪਿੰਡਾਂ ਥਾਵਾਂ ਤੇ ਦਰਸ਼ਨ ਨਾ ਹੋਣ ਤੇ ਅਸੀਂ ਕਿੱਥੇ ਜਾਈਏ। ਕਲਗੀ ਧਰ ਪ੍ਰੀਤਮ ਜੀ ਨੇ ਕਿਹਾ ਭਾਈ ਸਿੱਖੋ ਪੰਜ ਸਿੰਘ ਜਿੱਥੇ ਸਾਡੇ ਮਿਲ ਪੈਣ ਉਹਨਾਂ ਨੂੰ ਸਾਡਾ ਹੀ ਸਰੂਪ ਸਮਝ ਕਰਕੇ ਤੁਸੀਂ ਫਤਿਹ ਬੁਲਾਇਆ ਜੀ। ਮਹਾਰਾਜ ਜੇ ਪੰਜ ਸਿੰਘ ਵੀ ਨਾ ਮਿਲਣ, ਕਹਿੰਦੇ ਫਿਰ ਇੱਕ ਸਿੰਘ ਦੇ ਵੀ ਦਰਸ਼ਨ ਕਰ ਲਿਓ। ਕਲਗੀ ਧਰ ਪ੍ਰੀਤਮ ਜੀ ਕਹਿੰਦੇ ਸਾਡੇ ਦਰਸ਼ਨ ਹੋ ਜਾਣਗੇ, ਜੇ ਗੁਰਦੇਵ ਇੱਕ ਸਿੰਘ ਵੀ ਕਿਸੇ ਸਮੇਂ ਨਾ ਮਿਲੇ ਤੇ ਫਿਰ ਗੁਰੂ ਕੇ ਲਾਲ ਜੀ ਗੁਰੂ ਕੇ ਸਿੱਖੋ ਰਹਿਤ ਪਿਆਰ ਬਰ ਪਿਆਰ ਰਹੋ ਤੁਸੀਂ ਆਪਣੇ ਦਰਸ਼ਨ ਆਪਣਾ ਮੁੱਖ ਸ਼ੀਸ਼ੇ ਚ ਵੇਖ ਲਇਓ ਤੇ ਤੁਹਾਨੂੰ ਸਾਡੇ ਦਰਸ਼ਨ ਹੋ ਜਾਣਗੇ। ਹੁਣ ਸਾਨੂੰ ਇਹ ਵਿਚਾਰ ਕਰਨੀ ਪਵੇਗੀ ਕਿ ਕਈ ਸਾਡੇ ਚਿਹਰਿਆਂ ਤੋਂ ਕਈ ਤਰਪ੍ਰੀਤ ਸਤਿਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਹੁੰਦੇ ਹਨ। ਧੰਨ ਭਾਈ ਐਸੇ ਸਤਿਗੁਰੂ ਸਾਹਿਬ ਜੀ ਸਾਨੂੰ ਕਿੱਥੇ ਮਿਲ ਸਕਦੇ ਹਨ, ਕਿੰਨੇ ਦਰਸ਼ਨਾਂ ਦੀ ਮਹਿਮਾ ਹੋਵੇਗੀ, ਕਿੰਨੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਮਹਾਨ ਤੇ ਬਖਸ਼ਿਸ਼ ਵਾਲੇ ਹਨ। ਮੇਰੇ ਗੁਰਦੇਵ ਸਾਡਾ ਗੁਣ ਤੇ ਅਵਗੁਣ ਵਿਚਾਰਦੇ ਨਹੀਂ, ਆਪਾਂ ਦੁਨਿਆਵੀ ਮਨੁੱਖ ਹਾਂ ਜਿਨ੍ਹਾਂ ਦੇ ਭਾਈ ਆਪਾਂ ਸਾਰੇ ਮਾਪਿਆਂ ਵਾਲੇ ਹਾਂ। ਕੋਈ ਹੈ ਬੱਚਾ ਜਿਹਨੇ ਪਿਤਾ ਦੇ ਜਿਹੜੇ ਦੱਸੀ ਹੋਇਆ ਗੁਨਾਹ ਸੀ ਉਹ ਕੀਤਾ ਹੋਵੇ ਤੇ ਮਾਤਾ ਪਿਤਾ ਨੂੰ ਪਤਾ ਲੱਗ ਜਾਵੇ। ਕੋਈ ਧੀ ਜਾਂ ਪੁੱਤ ਅਜਿਹਾ ਹੈ ਜਿਹੜਾ ਆਪਣੇ ਮਾਤਾ ਪਿਤਾ ਦੇ ਸਾਹਮਣੇ ਜਾ ਕਰਕੇ ਬੈਠ ਸਕਦਾ ਹੋਵੇ, ਸਾਨੂੰ ਲੱਜਾ ਆਉਂਦੀ ਹੈ, ਅਸੀਂ ਪਾਸਾ ਵੱਟ ਕਰਕੇ ਹੋਰ ਪਾਸਿਓਂ ਦੀ ਲੰਘਣ ਦਾ ਯਤਨ ਕਰਦੇ ਹਾਂ, ਮੱਥੇ ਨਹੀਂ ਲੱਗਣਾ ਚਾਹੁੰਦੇ ਕਿ ਸਾਡੇ ਔਗਣ ਦਾ ਸਾਡੇ ਮਾਂ ਪਿਓ ਨੂੰ ਪਤਾ ਲੱਗ ਗਿਆ ਹੈ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ, ਕਿੱਡੇ ਬਖਸ਼ੰਦ ਗੁਰੂ ਹਨ। ਭਾਈ ਗੁਰਦੇਵ ਜੀ ਨੇ ਬਖਸ਼ਿਸ਼ ਕੀਤੀ, ਗੁਰੂ ਕਾ ਸਿੱਖਾ ਪਤਿਤ ਨਾ ਹੋਵੇ, ਇਹਨਾਂ ਰੋਮਾਂ ਨੂੰ ਕਟਾਵੇ ਨਾ, ਅਸੀਂ ਰੋਮ ਕਟਾ ਕਰਕੇ ਤੇ ਚੌੜੇ ਹੋ ਕਰਕੇ ਗੁਰਦੇਵ ਦੇ ਸਾਹਮਣੇ ਆਣ ਕਰਕੇ ਬੈਠਦੇ ਹਾਂ। ਕੇਸਾਂ ਦੀ ਬਦਲੀ ਕਰਵਾਈ, ਮਹਾਰਾਜ ਨੇ ਕਿਹਾ ਭਾਈ ਮੰਦੀਆਂ ਮੰਦੀ ਸ਼ਰਾਬ ਇਹ ਤੇਰੀ ਜ਼ਬਾਨ ਤੇ ਨਾ ਚੜੇ, ਭੈੜਾ ਤੰਬਾਕੂ ਨਾ ਖਾਵੇ, ਆਪਾਂ ਸਾਰੇ ਕੁਕਰਮ ਕਰਕੇ ਫਿਰ ਵੀ ਗੁਰੂ ਕੀ ਸੰਗਤ ਚ ਆਣ ਕਰਕੇ ਬੈਠ ਜਾਂਦੇ ਹਾਂ, ਪਰ ਧੰਨ ਕਿਰਪਾਲੂ ਜੀ ਕਿੱਡੇ ਵੱਡੇ ਬਖਸ਼ੰਦ ਹੋਣਗੇ, ਕਿੱਡੀ ਵੱਡੀ ਬਖਸ਼ਿਸ਼ ਕਰਨ ਵਾਲੇ ਹਨ, ਕਿੱਡੀ ਵੱਡੀ ਰਹਿਮਤ ਕਰਨ ਵਾਲੇ ਹਨ। ਸਾਡੇ ਗੁਣ ਤੇ ਅਵਗੁਣਾਂ ਨੂੰ ਵਿਚਾਰ ਨਹੀਂ ਕਰਦੇ, ਪਰ ਭਾਈ ਫਿਰ ਵੀ ਸਾਨੂੰ ਵਿਚਾਰ ਕਰਨੀ ਚਾਹੀਦੀ ਹੈ ਕਿ ਜਿਹੜੇ ਕਿਰਪਾਲੂ ਜੀ ਨੇ ਸਾਡੇ ਤੇ ਬਖਸ਼ਿਸ਼ ਇਹ ਕੀਤੀ ਹੈ ਉਹ ਸਤਿਗੁਰੂ ਸਾਹਿਬ ਜੀ ਦਾ ਪਰਉਪਕਾਰ ਤਾਂ ਸਾਨੂੰ ਜ਼ਰੂਰ ਕੀਤੇ ਰੱਖਣਾ ਪਵੇਗਾ। ਜੇ ਉਹ ਸਤਿਗੁਰੂ ਸਾਹਿਬ ਜੀ ਦਾ ਪਰਉਪਕਾਰ ਹੀ ਭੁੱਲ ਗਏ ਤੇ ਫਿਰ ਅਸੀਂ ਸਿੱਖ ਖਵਾਉਣ ਦੇ ਯੋਗ ਨਹੀਂ ਹਾਂ। ਕੀ ਹੱਕ ਹੈ ਸਾਨੂੰ ਕਿ ਕੋਈ ਸਾਨੂੰ ਇਹ ਆਖੇ ਤੂੰ ਗੁਰੂ ਕਾ ਸਿੱਖ ਹੈ, ਇਹ ਕਿਰਪਾਲੂ ਜੀ ਦੀ ਰਹਿਮਤ ਤੇ ਦਿਆਲਤਾ ਹੈ, ਇਹ ਬਖਸ਼ਿਸ਼ ਹੈ ਉਹਨਾਂ ਦੀ, ਤਾਂ ਹੀ ਤੇ ਗੁਰਸਿੱਖੀ ਫਲਵਾੜੀ ਫਲ ਰਹੀ ਹੈ। ਉਹ ਭਾਈ ਦਰਸ਼ਨਾਂ ਦੀ ਮਹਿਮਾ ਸਤਿਗੁਰੂ ਸਾਹਿਬ ਜੀ ਨੇ ਇੱਥੇ ਕਹੀ ਹੈ, ਕਹਿੰਦੇ ਹੇ ਮੇਰੇ ਸਾਹਾ ਮਾਲਕ, ਜਦੋਂ ਆਪ ਜੀ ਦੇ ਐਸੇ ਦਰਸ਼ਨ ਜਿਹੜੇ ਪ੍ਰਤੱਖ ਰੂਪ ਵਿੱਚ ਖਾਲਸੇ ਦੇ ਨਿਰਗੁਣ ਸਰੂਪ ਵਿੱਚ ਗੁਰੂ ਕੀ ਬਾਣੀ ਦੁਆਰਾ ਸੋ ਪ੍ਰਤੱਖ ਰੂਪ ਵਿੱਚ ਸ਼ਬਦ ਸਰੂਪ ਵਿੱਚ ਆਪ ਜੀ ਦੇ ਦਰਸ਼ਨ ਹੁੰਦੇ ਹਨ, ਐਸੇ ਦਰਸ਼ਨ ਵੇਖ ਕਰਕੇ ਆਪ ਜੀ ਦੇ ਸਿੱਖਾਂ ਦੇ ਚਿੱਤ ਵਿੱਚ ਸੁੱਖ ਹੋ ਆਉਂਦਾ ਤਾਂ ਵਰਨਾ ਸੁੱਖ ਨਹੀਂ ਮਿਲਦਾ। ਕਿਉਂਕਿ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਦਰਸ਼ਨਾਂ ਦੇ ਪਿਆਸੇ ਹਨ, ਜਿਵੇਂ ਪਤੀਹਾ ਸਵਾਂਤੀ ਬੂੰਦ ਨੂੰ ਪ੍ਰਾਪਤ ਕਰਕੇ ਸੁਖੀ ਹੁੰਦਾ ਹੈ, ਜਿਵੇਂ ਚਕੋਰ ਚੰਨ ਦੇ ਦਰਸ਼ਨ ਪ੍ਰਾਪਤ ਕਰਕੇ ਸੁਖੀ ਹੁੰਦੀ ਹੈ, ਜਿਵੇਂ ਭਾਈ ਇਸੇ ਤਰੀਕੇ ਦੇ ਨਾਲ ਕਮਲ ਫੁੱਲ ਜਿਹੜਾ ਹੈ ਸੂਰਜ ਦੇ ਦਰਸ਼ਨ ਕਰਕੇ ਖਿਲਦਾ ਹੈ, ਇਵੇਂ ਹੀ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਹਨ ਉਹਨਾਂ ਤੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਉਹ ਵੀ ਬੇਨਤੀ ਕਰਦੇ ਹਨ ਜਗ ਤੇ ਦਰਸ਼ਨ ਭੇਟੇ ਸਾਧੂ ਭਰੇ ਦਿਵਸ, ਜਦੋਂ ਦੇ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਵਿੱਚ ਆਏ ਹਾਂ ਉਦੋਂ ਦਾ ਹੀ ਅਕਾਲ ਪੁਰਖ ਵਾਹਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਦਰਸ਼ਨ ਦੀਦਾਰਿਆਂ ਦੀ ਇਹ ਸੋਝੀ ਤੇ ਬਖਸ਼ਿਸ਼ ਹੋ ਆਈ ਹੈ ਕਿ ਆਪ ਜੀ ਦੇ ਦਰਸ਼ਨ ਕਿੱਡੀ ਵੱਡੀ ਬਖਸ਼ਿਸ਼ ਰਹਿਮਤ ਕਰਨ ਵਾਲੇ ਹਨ। ਉਹੀ ਦਿਨ ਭਲੇ ਹਨ ਜੀ
ਮੇਰੀ ਦੇ ਦਿਲ ਪੂਜਾਨਤਾ ਸਾਹਾ।
ਜੇ ਸਤਿਗੁਰੂ ਸਾਹਿਬ ਜੀ ਪੁੱਛ ਲੈਣ ਜਾਂ ਕੋਈ ਸ਼ੰਕਾ ਵਾਦੀ ਸਾਡੇ ਤੇ ਸ਼ੰਕਾ ਕਰ ਦੇਵੇ ਉਹ ਗੁਰੂ ਕਾ ਸਿੱਖਾ ਕਾਹਦੇ ਲਈ ਇੰਨਾ ਉਤਾਵਲਾ ਹੁੰਦਾ ਹੈ, ਇਹ ਦਰਸ਼ਨਾਂ ਦਾ ਲਾਹਾ ਕੀ ਹੈ, ਜੇ ਦਰਸ਼ਨ ਹੋ ਗਏ ਇਹਨਾਂ ਦਰਸ਼ਨਾਂ ਦੇ ਨਾਲ ਕੀ ਮਿਲੇਗਾ, ਤੂੰ ਇੰਨੇ ਦਰਸ਼ਨ ਕਰਕੇ ਇੰਨੇ ਉਤਸ਼ਾਹ ਵਿੱਚ ਕਾਹਦੇ ਲਈ ਆ ਗਿਆ ਹੈ। ਸੋ ਉਹਨੂੰ ਵੀ ਸਮਝਾਉਣ ਵਾਸਤੇ ਅਥਵਾ ਗੁਰੂ ਸਾਹਿਬ ਜੀ ਅੱਗੇ ਵੀ ਬੇਨਤੀ ਕਰੀਏ, ਮਹਾਰਾਜ ਸੁੱਖ ਤਾਂ ਹੋਇਆ ਹੈ। ਸੋ ਮਿਲਦੇ ਤੇ ਅਨੇਕਾਂ ਹੀ ਲੋਕ ਹਨ, ਕਈ ਲੋਕ ਆਪਣੀਆਂ ਦੁਕਾਨਾਂ ਖੋਲ੍ਹ ਕੇ ਬੈਠੇ ਨੇ ਕਿ ਸਾਡੇ ਦਰਸ਼ਨ ਕਰ ਲਵੋ ਜੀ, ਸਾਡੇ ਦਰਸ਼ਨ ਕਰ ਲਵੋ, ਅਸੀਂ ਤੁਹਾਡਾ ਭਲਾ ਕਰ ਦੇਵਾਂਗੇ ਜੀ। ਉਹਨਾਂ ਦੇ ਦਰਸ਼ਨਾਂ ਨਾਲ ਵੀ ਭਲਾ ਹੋ ਜਾਂਦਾ ਨਹੀਂ, ਪਾਈ ਹਮਰੀ ਬੇਦਨ ਤੂੰ ਜਾਣ ਪਾਸਾ ਹੈ। ਸਾਡੀ ਜਿਹੜੀ ਬੇਦਨ ਪਾਈ ਹੈ, ਸਾਡਾ ਜਿਹੜਾ ਵਿਛੋੜੇ ਦਾ ਦੁੱਖ ਹੈ, ਸਾਨੂੰ ਜਿਹੜਾ ਵਿਕਾਰਾਂ ਨੇ ਜਕੜਿਆ ਹੋਇਆ ਹੈ, ਕਿਉਂ ਪਾਈ ਸਤਿਗੁਰੂ ਸਾਹਿਬ ਜੀ ਦੇ ਵਿੱਚ ਗੁਣਤੀ ਹੈ, ਅੰਤਰ ਜਾਮੇ ਪੁਰਖ ਵਧਾ ਕੇ ਸ਼ਰਧਾ ਮਨ ਤੂੰ ਪੂਰੇ, ਨਾਨਕ ਦਾਸ ਕਿਹਾ ਸੁਖ ਮੰਗੈ ਮੁਖ ਉਤਾਰੇ ਸੰਤਨ ਕੀ ਪੂਰੇ। ਕਿਰਪਾਲੂ ਸਤਿਗੁਰੂ ਸਾਹਿਬ ਜੀ ਅੰਤਰ ਜਾਮੇ ਹਨ, ਸਾਡੇ ਅੰਦਰ ਦੀ ਜਿਹੜੀ ਵੇਦਨ ਪਾਈ ਪੀੜਾ ਹੈ ਉਹਨੂੰ ਜਾਣਨ ਵਾਲੇ ਹਨ। ਸੋ ਤੇ ਉਹ ਪੀੜਾ ਜਾਣ ਕਰਕੇ ਐਸੇ ਵੈਦ ਪੂਰੇ ਵੈਦ ਹਨ ਗੁਰਦੇਵ ਜੀ, ਪਹਿਲਾਂ ਪੀੜਾ ਜਾਣ ਲੈਂਦੇ ਨੇ, ਜਾਣ ਕਰਕੇ ਤੇ ਉਹਦਾ ਇਲਾਜ ਵੀ ਕਰ ਦਿੰਦੇ ਨੇ, ਜਿਹੜਾ ਯੋਗ ਇਲਾਜ ਹੈ ਉਹ ਕਰਕੇ ਤੇ ਬਖਸ਼ ਰਹਿਮਤ ਕਰਦੇ ਹਨ। ਕਿੰਨਿਆਂ ਕੁ ਵੀ ਆਪਾਂ ਮਹਿਮਾ ਇੱਥੇ ਕਹੀਏ, ਕਿੰਨਿਆਂ ਕੁ ਵੀ ਜੇ ਮਨ ਚ ਆ ਜਾਵੇ ਵੀ ਇਹ ਪੀੜਾ ਕਿਹੜੀ ਕਿਹੜੀ ਦੂਰ ਹੋਈ ਹੈ, ਦਰਸ਼ਨ ਕਰਨੇ ਤੇ ਪੀੜਾ ਦੂਰ ਹੋ ਜਾਂਦੀ ਹੈ ਸਾਹ ਭਾਈ। ਸੋ ਕੋਈ ਬਰਲਾਪ ਕਰਦਾ ਹੈ ਆਪਣੀ ਕੁੜੀਆਂ ਕੁੱਲੀ ਪਿਆ, ਸਾਰੇ ਇਲਾਕੇ ਨੇ ਮਿਲ ਕਰਕੇ ਨਗਰ ਤੋਂ ਬਾਹਰ ਕਰ ਦਿੱਤਾ, ਸੌਣ ਨਹੀਂ ਦਿੰਦਾ, ਜੰਗਲ ਵਿੱਚ ਕੁੱਲੀ ਪਾ ਕਰਕੇ ਬਿਠਾਲ ਦਿੱਤਾ, ਤੂੰ ਇੱਥੇ ਰਿਆ ਕਰ। ਤਦ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਮੇਰੇ ਗੁਰਦੇਵ ਜੀ ਪਹੁੰਚ ਗਏ ਉਸ ਕੁੱਲੀ ਦੇ ਵਿੱਚ, ਭਾਗ ਲਾਏ ਜਾ ਕਰਕੇ ਜਿਸ ਸਮੇਂ ਦਰਸ਼ਨ ਹੋਏ ਸਾਰੀਆਂ ਪੀੜਾਂ ਮਿਟ ਗਈਆਂ ਸਾਰਿਆਂ ਦੀਆਂ ਸਾਰੀਆਂ। ਬੇਨਤ ਕੀਤੀ ਮਹਾਰਾਜ ਇਸ ਪਾਸੇ ਨੂੰ ਤੇ ਕੋਈ ਨਹੀਂ ਆਉਂਦਾ, ਕੋਈ ਨਹੀਂ, ਤੁਸੀਂ ਕਿਵੇਂ ਆ ਗਏ ਹੋ ਭਾਈ, ਤੂੰ ਇਸ ਵਰਾਨੇ ਜੰਗਲ ਚ ਕੀ ਕਰਦਾ ਹੈ। ਬੇਨਤ ਕੀਤੀ ਮਹਾਤਮਾ ਜੀ ਮੈਂ ਪਰਖੋ, ਮੈਂ ਨਹੀਂ ਜਾਣਦਾ ਤੁਸੀਂ ਕੌਣ ਹੋ, ਪਰ ਮੈਂ ਆਪਣੇ ਬਾਰੇ ਤੁਹਾਨੂੰ ਦੱਸ ਦੇਵਾਂ, ਤੁਹਾਡੇ ਦਰਸ਼ਨਾਂ ਨਾਲ ਤੁਹਾਡੀ ਇਹ ਬਾਣੀ ਪੜਨ ਦੇ ਨਾਲ ਬੜਾ ਸੁੱਖ ਹੋਇਆ ਮੈਨੂੰ, ਮੈਂ ਤੁਹਾਨੂੰ ਦੱਸ ਦੇਵਾਂ, ਮੈਂ ਇਲਾਕੇ ਦਾ ਬੜਾ ਵੱਡਾ ਵਪਾਰੀ ਕਾਰੋਬਾਰੀ ਸੀ, ਬੜਾ ਵੱਡਾ ਸ਼ਾਹੂਕਾਰ ਸਾਂ, ਬਹੁਤ ਹੀ ਮਾਇਆ ਹੋਣੇ ਤੇ ਮੈਂ ਬਹੁਤ ਜ਼ਿਆਦਾ ਵਿਕਾਰ ਭੋਗੇ, ਵਿਕਾਰ ਭੋਗਦਿਆਂ ਭੋਗਦਿਆਂ ਇਹ ਸਰੀਰ ਨੂੰ ਇੱਕ ਹੋਰ ਰੋਗ, ਇਹ ਭੈੜਾ ਰੋਗ ਹੋ ਗਿਆ। ਫਿਰ ਸਾਰੇ ਸੱਜਣਾਂ ਨੇ ਮਿੱਤਰਾਂ ਨੇ ਜਿਹੜੇ ਸਦਾ ਵਾਸਤੇ ਨਾਲ ਜੁੜ ਜੁੜ ਕੇ ਬੈਠਦੇ ਸੀ, ਸਾਰੇ ਪਾਸਾ ਵੱਟ ਗਏ। ਇਸ ਕੋਹੜ ਦੀ ਪੀੜ ਦੁਆਰਾ ਮੈਂ ਬਰਲਾਪ ਕਰਦਾ ਸਾਂ ਤੇ ਨਗਰ ਵਾਲਿਆਂ ਨੇ ਇਹ ਛੰਨ ਪਾ ਕਰਕੇ ਤੇ ਮੈਨੂੰ ਨਗਰੋਂ ਬਾਹਰ ਕਰ ਦਿੱਤਾ ਏ ਕਿ ਤੇਰੀਆਂ ਇਹ ਭੈੜੀਆਂ ਆਵਾਜ਼ਾਂ ਸਾਨੂੰ ਰਾਤ ਨੂੰ ਸੌਣ ਨਹੀਂ ਦਿੰਦੀਆਂ, ਆਪ ਜੀ ਨੇ ਬਖਸ਼ਿਸ਼ ਕੀਤੀ ਤੁਸੀਂ ਇੱਥੇ ਆਏ ਹੋ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਨਾਲ ਹੀ ਇਹ ਸਾਰੀ ਪੀੜਾ ਨਹੀਂ ਇਹਦਾ ਕੋਹੜ ਰੋਗ ਵੀ ਦੂਰ ਹੋ ਗਿਆ। ਇਸੇ ਤਰੀਕੇ ਦੇ ਨਾਲ ਅਜੇ ਇਹ ਜਿਹੜੇ ਅਸਥਾਨ ਦੇ ਆਪ ਜੀ ਨੇ ਦਰਸ਼ਨ ਦੀਦਾਰ ਕੀਤੇ ਹਨ ਇਹ ਪ੍ਰਗਟ ਨਹੀਂ ਹੋਇਆ, ਪਰ ਰਜਨੀ ਦੇ ਪਤੀ ਪਿਆ ਇਲਾਜ ਇਸੇ ਪਾਵਨ ਸਰੋਵਰ ਦੇ ਦਰਸ਼ਨ ਕਰਨੇ ਤੇ ਇਸ਼ਨਾਨ ਕਰਨੇ ਤੇ ਹੋ ਗਿਆ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਜੀ, ਕਿਤਨੀ ਕੁ ਮਹਿਮਾ ਆਪ ਜੀ ਦੀ ਵਰਣਨ ਕਰੀਏ, ਕਿੰਨੀ ਕੁ ਸੋਭਾ ਕਰੀਏ, ਕਿੰਨਾ ਕਿੰਨਾ ਨੂੰ ਆਪ ਜੀ ਦੇ ਦਰਸ਼ਨ ਕਰਨੇ ਤੇ। ਤੁਸੀਂ ਉਹਨਾਂ ਦੀ ਵੇਦਨ ਦਾ ਹੀ ਪੀੜਾ ਜਾਣ ਕਰਕੇ ਬਖਸ਼ਿਸ਼ ਕੀਤੀ ਹੈ, ਸਾਡੀ ਵੀ ਪੀੜਾ ਤੁਸੀਂ ਜਾਣਦੇ ਹੋ ਨਾ, ਕਿਸੇ ਨੂੰ ਪ੍ਰਤੱਖ ਰੂਪ ਵਿੱਚ ਸਰੀਰ ਕਰਕੇ ਕੋਹੜ ਹੋਇਆ ਹੈ। ਕਿਰਪਾਲੂ ਜੀ ਆਹ ਜਿਹੜੇ ਪੰਜ ਵਿਕਾਰ ਨੇ ਇਹ ਕਿਹੜੇ ਕੋਹੜ ਤੋਂ ਘੱਟ ਨੇ, ਇਹ ਛੱਡਦੇ ਨਹੀਂ ਪਾਸਾ, ਕਦੀ ਕਾਮ ਦਾ ਕੋਹੜ, ਕਦੀ ਕ੍ਰੋਧ ਦਾ, ਕਦੀ ਲੋਭ ਦਾ, ਕਦੀ ਮੋਹ ਦਾ, ਕਦੀ ਹੰਕਾਰ ਦਾ। ਕਿਰਪਾਲੂ ਜੀ ਆਪ ਜੀ ਦੇ ਦਰ ਤੇ ਆਏ ਹਾਂ, ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕੀਤੇ ਹਨ, ਸਾਡੀ ਪੀੜਾ ਨੂੰ ਵੀ ਸਮਝੋ, ਬਖਸ਼ਿਸ਼ ਕਰੋ, ਆਪ ਕਿਰਪਾ ਕਰਕੇ ਰਹਿਮਤ ਕਰੋ। ਤੇ ਹੋਰ ਆਪ ਜੀ ਦੇ ਸਾਧ ਸੰਗਤ ਰੂਪ ਤੇ ਇਸ ਸਰੋਵਰ ਤੇ ਬੈਠੇ ਹੋਏ ਹਾਂ, ਤਾਰੀਆਂ ਲਾ ਰਹੇ ਹਾਂ, ਸਾਡਾ ਵੀ ਦੂਰ ਕਰ ਦਿਓ ਜੀ। ਮਹਾਰਾਜ ਸਾਡੀ ਪੀੜਾ ਤੇ ਤੁਸੀਂ ਜਾਣਨ ਵਾਲੇ, ਹੋਰ ਕਿਵੇਂ ਕੋਈ ਜਾਣ ਸਕਦਾ ਹੈ, ਨਹੀਂ ਜਾਣ ਸਕਦਾ ਜੀ, ਹੋਰ ਕਿਸੇ ਪਾਸੇ ਕੀ ਜਾ ਕਰਕੇ ਕਰੀਏ। ਰਾਮ ਦੇ ਕਰਕੇ ਬਖਸ਼ ਕਰਦੇ ਹਨ,
ਆਜਾ ਸਾਹਿਬ ਸੱਚ ਤੂੰ ਮੇਰੇ ਸਾਰਾ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਸੱਚ ਸਰੂਪ ਹੋ, ਆਪ ਜੀ ਕੈਸੇ ਹੋ, ਪਹਿਲਾਂ ਵੀ ਸੱਚ ਸਰੂਪ ਸੀ, ਹੁਣ ਵੀ ਹੋ ਤੇ ਅਗਾਂਹ ਨੂੰ ਵੀ ਹੋਵੋਗੇ। ਭੂਤਕਾਲ ਦੇ ਵਿੱਚ ਅਦ੍ਰਿਸ਼ਟਾਂਤ ਰੂਪ ਆਪ ਜੀ ਹੋ, ਹੁਣ ਪ੍ਰਤੱਖ ਵਿਆਪਕ ਹੋ ਕਰਕੇ ਵਰਤ ਰਹੇ ਹੋ, ਅੱਗੇ ਭਵਿੱਖਤ ਕਾਲ ਦੇ ਵਿੱਚ ਆਪ ਜੀ ਸਦਾਤ ਸਰੂਪ ਹੋ ਕਰਕੇ ਪ੍ਰਗਟ ਹੋਵੋਗੇ। ਆਪ ਸੱਚੇ ਸੀ, ਸੱਚੇ ਹੋ, ਸੱਚੇ ਰਹੋਗੇ।
ਤੇਰਾ ਕੀਆ ਸੱਚ ਸਭ ਹੋ,
ਆਪ ਜੀ ਦਾ ਕੀਤਾ ਹੋਇਆ ਸਭ ਕੁਝ ਸੱਚ ਹੀ ਹੁੰਦਾ ਹੈ, ਪ੍ਰਤੱਖ
ਹੀ ਹੈ ਨਾ, ਆਪ ਜੀ ਨੇ ਜੋ ਕੀਤਾ ਉਹੋ ਹੀ ਸੱਚ ਸਰੂਪ ਹੈ। ਜੋ ਆਪ ਜੀ ਨੇ ਕੀਤਾ ਹੈ, ਜੋ ਆਪ ਜੀ ਨੇ ਰਹਿਮਤ ਗੁਰਬਾਣੀ ਰੂਪ ਹੋ ਕਰਕੇ ਸਾਡੇ ਤੇ ਕੀਤੀ ਹੈ, ਦੁਨੀਆਂ ਦੀਆਂ ਹੋਰ ਬਾਣੀਆਂ ਤੇ ਝੂਠੀਆਂ ਹੋ ਸਕਦੀਆਂ ਹਨ, ਪਰ ਮਹਾਰਾਜ ਇਹ ਜਿਹੜੀ ਆਪ ਜੀ ਦੀ ਪਾਵਨ ਬਾਣੀ ਹੈ ਇਹੋ ਹੀ ਸੱਚੀ ਹੈ। ਕਿਉਂ ਜੀ, ਸਤਿਗੁਰੂ ਬਣਾ ਹੋਰ ਕੱਚੀ ਤਾਂ ਬਾਣੀ, ਬਾਣੀ ਤਾਂ ਕੱਚੀ, ਸਤਿਗੁਰੂ ਬਾਜ ਹੋਰ ਕੱਚੀ ਬਾਣੀ। ਸਤਿਗੁਰੂ ਸਾਹਿਬ ਜੀ ਦੀ ਬਾਣੀ ਸੱਚੀ ਹੈ, ਆਪ ਜੀ ਸੱਚ ਸਰੂਪ ਹੋ, ਆਪ ਜੀ ਦਾ ਕੀਤਾ ਹੋਇਆ ਖਾਲਸਾ ਪੰਥ ਵੀ ਸੱਚਾ ਹੈ। ਸੰਸਾਰ ਤੇ ਕੁਝ ਹੋਰ ਰਵੇ ਚਾਹੇ ਨਾ ਰਵੇ, ਆਪ ਜੀ ਦਾ ਪੰਥ ਰਵੇਗਾ, ਕਿੰਨਾ ਸੱਚਾ ਹੈ। ਆਪ ਜੀ ਦਾ ਖਾਲਸਾ ਪੰਥ ਤੁਹਾਡਾ ਕੀਤਾ ਹੋਇਆ ਹੈ ਨਾ, ਜਿਹੜਾ ਖਾਲਸਾ ਹੈ ਨਾਮ ਪ੍ਰੀਤ ਨੀ, ਜਿਹੜਾ ਰਹਿਤਮਾਨ ਖਾਲਸਾ ਹੈ ਉਹਦੀ ਸਿਫਤ ਵਿੱਚ ਖਾਸੀ ਖਾਵਰ ਦੇ ਮੁਸਲਮਾਨ ਜਿਨ੍ਹਾਂ ਨੇ ਗੁਰੂ ਕੇ ਖਾਲਸੇ ਦੀ ਵਿਰੋਧਤਾ ਦੇ ਵਿੱਚ ਇੱਥੋਂ ਤੱਕ ਖਾਲਸੇ ਨੂੰ ਕੁੱਤੇ ਸ਼ਬਦ ਤੱਕ ਲਿਖਿਆ, ਕੁੱਤੇ ਸ਼ਬਦ ਤੱਕ, ਪਰ ਉਹੀ ਆਪਣੀ ਲਿਖਤ ਵਿੱਚ ਲਿਖਦੇ ਨੇ, ਪਰ ਇਹ ਇੰਨੇ ਸੱਚੇ ਹਨ। ਕਹਿੰਦਾ ਇੱਕ ਪਾਸੇ ਹਜ਼ਾਰਾਂ ਬੰਦੇ ਖਲੋਤੇ ਇੱਕ ਗੱਲ ਕਹਿਣ ਕਿ ਇਹ ਗੱਲ ਇਵੇਂ ਹੈ, ਦੂਸਰੇ ਪਾਸੇ ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਸਿੰਘ ਖਲੋਤਾ ਆਖੇ ਇਹ ਗੱਲ ਇਵੇਂ ਨਹੀਂ ਇਵੇਂ ਹੈ, ਕਹਿੰਦੇ ਉਹ ਸੱਚ ਬੋਲਦਾ ਹੋਵੇਗਾ, ਹਜ਼ਾਰਾਂ ਲੋਕ ਤੇ ਝੂਠ ਬੋਲ ਸਕਦੇ ਹਨ, ਪਰ ਗੁਰੂ ਦਾ ਸਿੱਖ ਕਦੀ ਵਾਸਤੇ ਝੂਠ ਨਹੀਂ ਬੋਲ ਸਕਦਾ। ਮਹਾਰਾਜ, ਆਪ ਜੀ ਦੀ ਬਾਣੀ ਵੀ ਸੱਚੀ, ਆਪ ਜੀ ਦਾ ਸਜਾਇਆ ਹੋਇਆ ਪੰਥ ਵੀ ਸੱਚਾ ਹੈ, ਇਹ ਇਹ ਸੱਚ ਸਰੂਪ ਹੈ ਜੀ, ਸਦੀਵੀ ਰਹਿਣ ਵਾਲਿਆ ਹੈ।
ਕਿਸ ਕੋ ਆਖੀਐ ਸਹਾ,
ਪਾਲੂ ਸਤਿਗੁਰੂ ਸਾਹਿਬ ਜੀ ਵੇਖੋ ਭਾਈ, ਐਸੇ ਗੁਰਦੇਵ ਕਿੱਥੋਂ ਪ੍ਰਾਪਤ ਹੋ ਸਕਦੇ ਨੇ। ਵਾਰ ਵਾਰ ਹੀ ਇਹ ਕਹਿਣਾ ਬਣ ਆਵੇਗਾ, ਧਨ ਧਨ ਨੇਕ ਨੇਕ ਕਹਿਣਾ ਹੀ ਬਣ ਆਉਂਦਾ ਹੈ, ਆਦੇਸ਼ ਆਦੇਸ਼ ਹੀ ਕਹਿਣਾ ਬਣ ਆਉਂਦਾ ਹੈ। ਧੰਨ ਕਿਰਪਾਲੂ ਜੀ ਮਹਾਰਾਜ ਕਹਿੰਦੇ, ਮਹਾਰਾਜ ਝੂਠਾ ਕਿਵੇਂ ਆਖੀਏ, ਇਹ ਸੰਸਾਰ ਤੋਂ ਝੂਠਾ ਹੋਰ ਕਿਸ ਨੂੰ ਕਹਿ ਸਕਦੇ ਹਾਂ, ਕਿਹੜਾ ਹੈ ਜਿਸ ਨੂੰ ਇਹ ਕਹੀਏ ਕਿ ਜੇ ਝੂਠ ਬੋਲਦਾ ਹੈ ਜੇ
ਜਾਣਾ ਹੀ ਕੋਈ,
ਆਪ ਜੀ ਤੋਂ ਬਣਾ ਕੋਈ ਦੂਸਰਾ ਹੈ ਹੀ ਨਹੀਂ, ਸ਼ੱਕ ਕਰੋ ਜੇ ਦੂਸਰਾ ਹੋਵੇ, ਸ਼ੱਕ ਤੇ ਤਾਂ ਕਰੀਏ ਨਾ ਮਹਾਰਾਜ ਜੇ ਕਿਤੇ ਦੂਸਰਾ ਹੋਵੇ। ਇੱਥੇ ਆਪ ਜੀ ਨੇ ਬਖਸ਼ਿਸ਼ ਕੀਤੀ ਹੈ, ਕਈ ਐਵੇਂ ਨਿੰਦਿਆ ਦੇ ਵਿੱਚ ਆਏ ਹੋਏ ਕਿ ਫਲਾਣਾ ਗ੍ਰੰਥ ਝੂਠਾ ਤੇ ਫਲਾਣਾ ਝੂਠਾ। ਮਹਾਰਾਜ ਕਹਿੰਦੇ ਬੇਦ ਕਚੇਦ ਕਹੋ ਮਤ ਝੂਠੇ, ਝੂਠਾ ਜੋ ਨਾਮ ਦਿੱਤਾ ਹੈ। ਮਹਾਰਾਜ ਕਹਿੰਦੇ ਜਿਹੜੇ ਬੇਦ ਕਚੇਦ ਨੇ ਉਹ ਵੀ ਝੂਠੇ ਨਹੀਂ, ਝੂਠਾ ਕਿਵੇਂ ਕਿਹਾ ਜਾ ਸਕਦਾ ਹੈ। ਜਿਤਨਾ ਕੁ ਗਿਆਨ ਪਰਮੇਸ਼ਰ ਵਾਹਿਗੁਰੂ ਨੇ ਕਿਸੇ ਨੂੰ ਕਰਾਇਆ ਉਹਨਾਂ ਕੀ ਉਹ ਦੱਸ ਸਕਦਾ ਹੈ ਨਾ। ਦੇਖੋ ਭਾਈ, ਕਿਵੇਂ ਕਿਸੇ ਨੂੰ ਕਹਿ ਸਕਦੇ ਝੂਠਾ ਜਦੋਂ ਸਾਰੇ ਜਨ ਪਰਮੇਸ਼ਰ ਦੇ ਕੀਤੇ ਹੋਏ ਨੇ, ਜਿੰਨੀ ਕੁ ਸੋਝੀ ਗਿਆਨ ਉਸਨੇ ਉਹਨੂੰ ਬਖਸ਼ਿਆ ਉਹਨਾਂ ਕੀ ਹੋਵੇਗਾ ਨਾ, ਵੱਧ ਕਿਵੇਂ ਹੋ ਸਕਦਾ ਹੈ। ਜਿਵੇਂ ਆਉਂਦੀ ਹੈ ਕਥਾ, ਕਿਤੇ ਅੰਨੇ ਚਾਰ ਪੰਜ ਇਕੱਠੇ ਜੰਗਲ ਉੱਤਰੇ ਜਾਣ, ਉਹ ਕਿਸੇ ਵਸਤੂ ਦੇ ਨਾਲ ਟਕਰਾ ਕਰਕੇ ਡੁੱਬੇ, ਜਿਸ ਸਮੇਂ ਡਿੱਗ ਪਏ ਤੇ ਉਹਨਾਂ ਨੇ ਲਾਗੋ ਦੀ ਕੁੱਤਰੇ ਜਾਂਦੇ ਸਨ, ਉਹਨਾਂ ਨੂੰ ਪੁੱਛਿਆ ਭਾਈ ਅਸੀਂ ਜਿਹੜੀ ਵਸਤੂ ਨਾਲ ਟਕਰਾ ਕੇ ਡਿੱਗੇ ਸਾਰੇ ਠੀਕ ਹੈ, ਕਹਿਣ ਲੱਗਾ ਇਹ ਹਾਥੀ ਸੀ ਹਾਥੀ। ਤੇ ਫਿਰ ਇੱਕ ਦੂਜੇ ਨੂੰ ਕਹਿੰਦੇ ਚੱਲ ਭਰਾਵਾ, ਹੁਣ ਸਾਨੂੰ ਇਹ ਤੇ ਪਤਾ ਲੱਗ ਗਿਆ ਨਾ ਹਾਥੀ ਕਿਵੇਂ ਦਾ ਹੁੰਦਾ ਹੈ। ਹੁਣ ਉਹ ਆਪਸ ਵਿੱਚ ਵਿਚਾਰਾਂ ਕਰਦੇ ਨੇ, ਆਪਸ ਵਿੱਚ ਕਹਿੰਦੇ ਕਿ ਦਸ ਖਾਂ ਹਾਥੀ ਕਿਹੋ ਜਿਹਾ ਸੀ, ਜਿਹੜਾ ਢਿੱਡ ਲਾਗੇ ਪਿਆ ਸੀ। ਕਹਿੰਦਾ ਵੱਡਾ ਸਾਰਾ ਡਰੰਮ ਹੋਵੇ ਨਾ, ਜਿਸ ਤਰੀਕੇ ਦਾ ਵੱਡਾ ਸਾਰਾ ਘੜਾ ਉਹਦੇ ਵਰਗਾ ਸੀ ਉਹ। ਦੂਸਰਾ ਕਹਿੰਦਾ ਨਾ ਉਹ ਝੂਠ ਨਾ ਬੋਲ, ਉਹ ਤੇ ਮੋਟੇ ਮੋਟੇ ਥੰਮੜਿਆ ਵਰਗਾ ਸੀ, ਮੈਂ ਆਪ ਤੋਂ ਕੇ ਦੇਖਿਆ ਹੈ। ਤੀਸਰਾ ਕਹਿੰਦਾ ਨਹੀਂ, ਮੈਂ ਤੇਰੇ ਲਾਗੇ ਪਿਆ ਹੋਇਆ ਸਾਂ, ਉਹ ਤੇ ਜਿਹੜੀ ਕੋਈ ਬਰੀਕ ਸੰਤ ਰੱਸੀ ਹੋਵੇ ਉਹਦੇ ਵਰਗਾ ਸੀ, ਕਹਿੰਦੇ ਹੱਥ ਚ ਪੂਛਲ ਆਏ। ਚੌਥਾ ਕਹਿਣ ਲੱਗਾ ਨਹੀਂ, ਤੁਹਾਨੂੰ ਕਿਸੇ ਨੂੰ ਨੀ ਪਤਾ। ਕਹਿੰਦਾ ਉਹ ਤੇ ਜਿਵੇਂ ਵੱਡੇ ਪੱਖੇ ਹੁੰਦੇ ਨੇ ਨਾ ਇਹੋ ਜਿਹਾ ਸੀ, ਇਹਦੇ ਹੱਥ ਚ ਕੰਨ ਆਏ ਸਨ। ਪੰਜਵਾਂ ਕਹਿਣ ਲੱਗਾ ਉਹ ਤੁਸੀਂ ਸਾਰੇ ਝੂਠ ਬੋਲਦੇ ਜੇ, ਜਿਵੇਂ ਮੋਟੀ ਬੇਲ ਹੁੰਦੀ ਹੈ ਨਾ ਬੇਲ, ਉਹ ਸੱਸ। ਛੇਵਾਂ ਕਹਿੰਦਾ ਉਹ ਤੁਹਾਨੂੰ ਸਾਰੇ ਉਹ ਨਿਕੰਮੇ ਪਤਾ ਹੀ ਨੀ ਲੱਗਾ ਰਹੇ ਨਾ, ਅੰਨੇ ਦੇ ਅੰਨੇ ਹੀ ਤੁਸੀਂ, ਉਹ ਤੇ ਤਿੱਖੇ ਸੁੰਡਿਆਂ ਵਰਗਾ ਸੀ। ਹੁਣ ਝੂਠਾ ਕੋਈ ਨੀ ਇਹਨਾਂ ਵਿੱਚੋਂ, ਕਿਸੇ ਨੇ ਸੁੰਡ ਵੇਖੀ, ਕਿਸੇ ਨੇ ਉਹਦੇ ਪੈਰ ਧੋਤੇ ਵੇਖੇ, ਕਿਸੇ ਨੇ ਪੂਛਲ ਵੇਖੀ, ਕਿਸੇ ਨੇ ਉਹਦੇ ਢਿੱਡ ਨੂੰ ਵੇਖ ਨਾਪਿਆ ਹੱਥਾਂ ਦੁਆਰਾ, ਪਰ ਜਿਤਨਾ ਜਿਤਨਾ ਜਾਣਦੇ ਨੇ ਉਤਨਾ ਉਤਨਾ ਹੀ ਬੋਲਦੇ ਨੇ, ਝੂਠਾ ਨਹੀਂ ਕਿਹਾ ਜਾ ਸਕਦਾ। ਇਵੇਂ ਭਾਈ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਵਿਆਖਿਆ ਉਹ ਤਾਂ ਬਿਆੰਤ ਹੈ, ਕੌਣ ਹੈ ਜਿਹੜਾ ਉਹਦਾ ਅੰਤ ਪਾ ਸਕਦਾ, ਕਿਹੜਾ ਕਹਿ ਸਕਦਾ ਮੈਂ ਪੂਰੇ ਅਰਥ ਕਰ ਦਿੱਤੇ ਨੇ। ਨਹੀਂ ਭਾਈ, ਜਿੰਨਾ ਕਰਾਉਂਦਾ ਉਹਨਾਂ ਕੀ ਬੋਲਦੇ ਆ ਇਹਨੇ ਦਰਬਾਰੇ ਕਹਿੰਦੀ ਭਾਈ ਝੂਠਾ ਕਿਹਨੂੰ ਤੈਨੂੰ ਆਖੇਗਾ ਜਦੋਂ ਉਹ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਦੂਸਰਾ ਕੋਈ ਹੈ ਹੀ ਨਹੀਂ ਜੇ ਕੋਈ ਦੂਸਰਾ ਹੋਵੇਗਾ ਤਾਂ ਹੀ ਕਿਹਾ ਜਾਵੇਗਾ ਨਾ ਜੀ
ਸਾਰਿਆਂ
ਦੇ ਵਿੱਚ ਤੁਸੀਂ ਅਕਾਲ ਪੁਰਖ ਵਾਹਿਗੁਰੂ ਆਪ ਵਰਤ ਰਹੇ ਹੋ
ਦੂਜੇ ਹੋ ਧਿਆਨ ਦਿਨ ਰਾਤ
ਸਾਰੇ ਆਪ ਜੀ ਨੂੰ ਦਿਨ ਰਾਤ ਧਿਆ ਰਹੇ ਹਨ ਜਿੰਨੇ ਵੀ ਜੀਵ ਜੰਤੂ ਹਨ ਜੋ ਬੋਲ ਹੈ ਮ੍ਰਿਗ ਨੇਣ ਪੰਖੇਰੂ ਸੋ ਬਿਨ ਹਰ ਜਾਤਕ ਹੈ ਨਹੀਂ ਹੋਰ ਜੋ ਇਹ ਮੱਖੀਆਂ ਜੋ ਵਾਹਿਗੁਰੂ ਜੋ ਇਹ ਪੰਛੀ ਬੋਲ ਰਹੇ ਹਨ ਭਾਈ ਪਰਮੇਸ਼ਵਰ ਵਾਹਿਗੁਰੂ ਦੇ ਪਿਆਰਿਆਂ ਨੂੰ ਤੇ ਮੱਛੀਆਂ ਵੀ ਇੱਕੋ ਹੀ ਆਵਾਜ਼ ਸੁਣਦੀ ਹੈ ਉਹ ਤੂਹੀ ਤੂਹੀ ਕਹਿੰਦੀਆਂ ਹਨ ਤੂਹੀ ਤੂਹੀ ਇੱਥੋਂ ਤੱਕ ਗੁਰੂ ਕੀ ਬਾਣੀ ਨੇ ਕਹਿ ਦਿੱਤਾ ਹਰ ਹੱਟ ਪੀ ਤੂੰ ਤੂੰ ਕਰੇ ਬੋਲੇ ਭਰੀ ਬਾਣ ਜਿਹੜੀਆਂ ਚੰਡਾਂ ਚੱਲ ਰਹੀਆਂ ਨੇ ਹਲਕਾਂ ਚੱਲ ਰਹੀਆਂ ਨੇ ਉਹ ਵੀ ਉਹ ਪਰਮੇਸ਼ਵਰ ਵਾਹਿਗੁਰੂ ਦਾ ਜਾਪ ਤੂੰ ਤੂੰ ਹੀ ਕਰਦੀਆਂ ਹਨ ਜਿਨ੍ਹਾਂ ਨੂੰ ਸੁਣਿਆ ਹੈ ਉਹ ਇਹੋ ਕਹਿੰਦੇ ਨੇ ਮਹਾਰਾਜ ਸਾਰਾ ਤੇਰਾ ਹੀ ਸਿਮਰਨ
ਹੈ ਮਹਾਰਾਜ
ਜਿੰਨੇ ਵੀ ਇਹ ਜੀਵ ਹਨ 84 ਲੱਖ ਜੂਨਾਂ ਦੇ ਵਿੱਚ ਜਿਤਨੇ ਵੀ ਇਹ ਵੱਖੋ ਵੱਖਰੇ ਧਰਮਾਂ ਦੇ ਜੀਵ ਹਨ ਜਿਹੜੇ ਮਹਾਰਾਜ ਤੇਰੇ ਵਿਰੋਧਤਾ ਕਰਨ ਵਾਲੇ ਜਿਹੜੇ ਕਹਿੰਦੇ ਅਸੀਂ ਰੱਬ ਨੂੰ ਨਹੀਂ ਮੰਨਦੇ ਉਹ ਵੀ ਤੇਰੇ ਪਾਸ ਹੀ ਮੰਗ ਰਹੇ ਹਨ ਵੇਖੋ ਭਾਈ ਇਹ ਪਰਮੇਸ਼ਵਰ ਵਾਹਿਗੁਰੂ ਹੈ ਅਸੀਂ ਕਹਿੰਦੇ ਜੀ ਇਹ ਸਾਧ ਬਣ ਕੇ ਬੈਠਾ ਰੱਬ ਦੇ ਨਾਲ ਤੇ ਰੋਟੀਆਂ ਖਾਂਦਾ ਹੈ ਤੇ ਜਿਹੜਾ ਇਹ ਗੱਲ ਕਹਿ ਰਿਹਾ ਹੈ ਕਿ ਰੱਬ ਹੈ ਹੀ ਨਹੀਂ ਤੇ ਮੰਗਤੇ ਤੁਰੇ ਫਿਰਦੇ ਨੇ ਰੋਟੀ ਉਹਨੂੰ ਵੀ ਰੱਬ ਦੇ ਨਾਲ ਤੇ ਮਿਲ ਗਈ ਇੱਕ ਕਹਿੰਦਾ ਪਰਮੇਸ਼ਵਰ ਚੰਗਾ ਉੱਚਾ ਤੇ ਵੱਡਾ ਪਰਮੇਸ਼ਵਰ ਨੇ ਉਹਦੇ ਵੀ ਦਾਸ ਕੀਤੇ ਦੂਸਰਾ ਕਹਿੰਦਾ ਰੱਬ ਹੈ ਹੀ ਨਹੀਂ ਤੇ ਕਈ ਲੋਕ ਉਹਦੇ ਨਾਲ ਜਾ ਕੇ ਜੁੜ ਗਏ ਭਾਊ ਆਹ ਗੱਲ ਬੜੀ ਵਧੀਆ ਕਰਦਾ ਇਹਦੀ ਗੱਲ ਸੁਣ ਲੈ ਤੇ ਨਾਲ ਇਹਨੂੰ ਕੁਝ ਨਾ ਕੁਝ ਦਿਆ ਕਰ ਇਹਨੂੰ ਕੋਈ ਸਾਡੀਆਂ ਅੱਖਾਂ ਹੀ ਖੋਲ ਦਿੱਤੀਆਂ ਦੋਵੇਂ ਰੱਬ ਦੇ ਨਾਲ ਕੋਈ ਖਾ ਰਹੇ ਨੇ ਇਹ ਭਾਈ ਸਾਰੇ ਉਹਦੇ ਪਾਸੇ ਮੰਗਦੇ ਨੇ ਇਹ ਜਿੰਨੇ ਵੀ ਜੀਵ ਹਨ ਉਹ ਵੀ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਦੇ ਪਾਸੋਂ ਗੁਰੂ ਕੀ ਬਾਣੀ ਕਹਿੰਦੀ ਮੰਗ ਰਹੇ ਹਨ
ਸਭਨਾ ਕਰੇ
ਤੁਸੀਂ ਸਾਰਿਆਂ ਤੇ ਇੱਕ ਨਾਮ ਦੀ ਦਾਤ ਕਰਨ ਵਾਲੇ ਹੋ ਅਥਵਾ ਤੁਸੀਂ ਸਾਰਿਆਂ ਤੇ ਬਖਸ਼ ਕਰਦੇ ਹੋ 84 ਲੱਖ ਜੋਨ ਅਪਾਈ ਰਿਜਕ ਦੀ ਆ ਸਭ ਹੁਣ ਕੋ ਤਦਕਾ
ਜਿਹੀ ਵਿੱਚ ਹੈ ਮੇਰੇ ਸਾਰਾ
ਮਹਾਰਾਜ ਸਭ ਕੁਝ ਤੁਹਾਡੇ ਵਿੱਚ ਹੀ ਸਮਾਇਆ ਹੋਇਆ ਹੈ ਅਥਵਾ ਜਿਵੇਂ ਸਮੁੰਦਰ ਤੋਂ ਲਹਿਰਾਂ ਉੱਠਦੀਆਂ ਹਨ ਪਰ ਹੈ ਸਮੁੰਦਰ ਸਰੂਪ ਦੀ ਇਵੇਂ ਜਿਤਨੇ ਸਰੀਰ ਸਾਨੂੰ ਦਰਸ਼ਨ ਹੋ ਰਹੇ ਹਨ ਆਪਾਂ ਵੇਖਦੇ ਹਾਂ ਅੱਖਾਂ ਦੁਆਰਾ ਭਾਈ ਇਹ ਪਰਮੇਸ਼ਵਰ ਵਾਹਿਗੁਰੂ ਤੋਂ ਲਹਿਰਾਂ ਉੱਠੀਆਂ ਹੋਈਆਂ ਹਨ
ਕਿਤੇ ਬਾਹਰ ਕੋਈ ਨਾ
ਤੇਰੇ ਤੋਂ ਕੋਈ ਬਾਹਰ ਨਹੀਂ ਹੈ ਜਿਵੇਂ ਲਹਿਰਾਂ ਔਰਤ ਨੂੰ ਸਮੁੰਦਰ ਚ ਸਮਾ ਜਾਣਗੀਆਂ ਇਵੇਂ ਇਹ ਜਿਤਨੇ ਜੀਵ ਹਨ ਔਰਤ ਤੇਰੇ ਵਿੱਚ ਹੀ ਸਮਾ ਜਾਣਗੇ
ਸਭ ਸਦਾ ਮੇਰੇ ਸਾਹਾ
ਇਹ ਜਿੰਨੇ ਵੀ ਜੀ ਹਨ ਇਹ ਆਪ ਜੀ ਦੇ ਹਨ ਤੁਸੀਂ ਸਾਰਿਆਂ ਤੇ ਦਾਤ ਕਰਦੇ ਹੋ
ਜਿਹੀ ਮਾਹੇ ਸਮਾਹੇ
ਸਾਰੇ ਔਰਤ ਨੂੰ ਆਪ ਜੀ ਦੇ ਵਿੱਚ ਸਮਾ ਜਾਣਗੇ ਲੀਨ ਹੋ ਜਾਣਗੇ
ਨਾ ਕੀ ਤੂੰ ਆਸ ਹੈ ਮੇਰੇ ਪਿਆਰੇ
ਕਿਰਪਾਲੂ ਜੀ ਤੁਸੀਂ ਸਾਰਿਆਂ ਦੀ ਆਸ ਹੋ ਕੋਈ ਅਜਿਹਾ ਨਹੀਂ ਜੋ ਵੀ ਆਪ ਜੀ ਤੇ ਆਸ ਨਹੀਂ ਜਿਹੜਾ 4 ਅੱਖਰ ਪੜਿਆ ਉਹ ਵੀ ਆਸ ਕਰਕੇ ਬੈਠਾ ਹੈ ਜਿਹੜਾ ਅਨਪੜ੍ਹ ਹੈ ਉਹ ਵੀ ਆਸ ਕਰਦਾ ਹੈ ਪਿੰਡਲੇ ਨੂੰ ਵੀ ਆਪ ਜੀ ਦੀ ਆਸ ਤੇ ਲੱਤਾਂ ਤੇ ਪੈਰਾਂ ਵਾਲਿਆਂ ਬਾਹਾਂ ਵਾਲਿਆਂ ਹੱਥਾਂ ਵਾਲਿਆਂ ਨੂੰ ਵੀ ਆਪ ਜੀ ਦੀ ਆਸ ਹੈ ਨਾ ਜਿਹੜਾ ਪਿੰਗਲਾ ਸੜਕ ਤੇ ਬੈਠਾ ਆਪਾਂ ਕਹਿੰਦੇ ਇਰਾਦਾ ਆਸਰੇ ਤੇ ਜਿਹਨੇ ਭਾਈ ਖੇਤੀ ਕੀਤੀ ਉਹ ਕਿਵੇਂ ਆਸਰੇ ਆ ਜਿਹੜਾ ਖੇਤੀ ਕਰਕੇ ਬੈਠਾ ਏ ਉਹ ਵੀ ਰੱਬ ਅੱਗੇ ਅਰਦਾਸਾਂ ਕਰਦੇ ਆ ਬਾਬਾ ਕਿਰਪਾ ਕਰਦੀ ਫਲ ਪਾ ਦੇਣੀ ਜਿਹੜੀ ਦੁਕਾਨਦਾਰੀ ਹੈ ਸਵੇਰੇ ਆਉਂਦਿਆਂ ਧੂਫ ਪਹਿਲਾਂ ਕਰਦਾ ਧੂਫ ਬੱਤੀ ਕਰਦਾ ਪਿੱਛੇ ਭਾਈ ਆ ਫੋਟੋਆਂ ਦੇ ਅੱਗੇ ਤੂੰ ਇੰਨਾ ਚਿਰ ਕਾਹਦੇ ਨਹੀਂ ਲਾਇਆ ਕਹਿੰਦਾ ਇਹਦੇ ਹੀ ਆਸਰੇ ਇਹਦੇ ਹੀ ਆਸਰੇ ਪਿੰਗਲੇ ਨੂੰ ਵੇਖ ਕੇ ਤਰਸ ਕਰਨ ਵਾਲਿਆ ਚੇਤਾ ਕਰਕੇ ਵੇਖੀ ਤੂੰ ਕਿਹਦੀ ਆਸ ਤੇ ਹੈ ਆਪਾਂ ਸਾਰੇ ਉਹਦੀ ਆਸ ਤੇ ਰੱਬ ਆਸਰੇ ਬੈਠੇ ਹੋਏ ਹਾਂ ਤੁਹਾਨੂੰ ਹੀ ਪਿਆ ਰਹੇ ਹਨ
ਭਾਵ ਤੂੰ ਰੱਖ ਤੂੰ ਮੇਰੇ ਪਿਆਰੇ
ਜਿਵੇਂ ਤੁਹਾਨੂੰ ਪਾਉਂਦਾ ਹੈ ਅਸੀਂ جی نا ساڈا چنگا ساڈا بڑا کہدے وچ ہے اسی بھلن ہار ہاں گردیو بچے ہاں جی میں باپو دے پاسوں آ میلے کو جا کے کئی بار بچہ کسی ہور چیز بھی منگ کرتا ہے تو باپو کہتا نہ پوت آ تینوں کاپی پینسل دوا دوا وہ بھی لوڑ ہے تین کو آ جا کھڑا جو پٹ جائے گا پٹ یہ چار گھڑیاں بھی کھیل ہو جو چار اکھ پڑ گیا تو ساری زندگی کام آؤ گے ایویں گردیو جی ساڈا جیون بھی بچے بھی نہیں آئی ہے بھاوے بزرگ ہو کر کے تر سکتے ہیں بھاوے دنیا کے لوگ گیانی کہہ لگ پے پر مہاراج آپ جی تو جانتے ہو آپ جی کے اتنے بال کی سان اس کر کے جی میں آپ جی کو پاؤنڈا ہے کیوں رام بھیا ہوں مارک تیرا کاہے نہ کھنڈس ابدن میرا مہاراج اسی آپ جی کے بچے ہاں کرپا کرو جی میں آپ جی کو پاؤنڈا ہے تین رکھ لیا جی شاہ سڈے دیالتا کرو رحم کرو یہ کرپا کی سڈے پاون پوتر حکمنامہ صاحب جو داد دیتے سی وہ آپ جی نے کرپا صدقہ وچار ہوئی ہے ہوں جو لڑی وار شبد ہے گرو کی بانی کا آؤ وہ اکری ارتھان کے وچار کریے جی
محلہ تیجا گرمکھ پریت جس نو آپ لائے
سدا سکھ پائے
کر کے اپنے تین ਦੱਸੋ ਤੇ ਬਖਸ਼ਿਸ਼ ਕਰਦੇ ਹਨ।
ਹਰਿ ਗੁਣ ਗਾਵੈ ਸਹਿਜ ਸੁਭਾਏ।
ਮਹਾਰਾਜ ਮੈਨੂੰ ਪਤਾ ਨੀ ਲੱਗਦਾ, ਬੜੇ ਵੇਖੇ ਨੇ ਚੌਲਿਆਂ ਵਾਲੇ ਤੇ ਬੜੇ ਬੰਦੇ ਵੇਖੇ ਨੇ, ਪਰ ਮੈਂ ਭਰਮ ਜਾਂਦਾ, ਮੈਨੂੰ ਪਤਾ ਨੀ ਲੱਗਦਾ ਰੱਬ ਦੇ ਪਿਆਰੇ ਕਿਹੋ ਜਿਹੇ ਨੇ। ਕਹਿੰਦੇ ਗੁਰੂ ਕਾ ਸਿੱਖਾ ਉਸ ਤੋਂ ਸਹਿਜ ਸੁਭਾਏ, ਪਰਮੇਸ਼ਵਰ ਦੇ ਗੁਣ ਗਾਈ ਜਾਂਦੇ ਨੇ, ਉਹਨਾਂ ਨੂੰ ਬੁਲਾਉਣਾ ਨੀ ਪੈਂਦਾ। ਇਹ ਨਹੀਂ ਹਾਂ ਸੰਸਾਰੀ ਗੱਲਾਂ ਨਹੀਂ ਕਰਦੇ ਹੋਣਗੇ, ਇਹ ਨਹੀਂ ਪੁੱਛਣਗੇ ਕਿ ਮੱਝਾਂ ਦਾ ਕੀ ਹਾਲ ਹੀ, ਹੁਣ ਕਿੰਨੇ ਕਮਾ ਲੈਂਦਾ ਹੈ, ਸਾਨੂੰ ਕਿੰਨੇ ਦੇ ਕੇ ਜਾਵੇਗਾ, ਇਹ ਨਹੀਂ। ਉਹ ਕੀ ਕਰਦੇ ਨੇ, ਸੌਂਦੇ ਵਾਹੋ ਵਾਹੋ ਉੱਤਰੇ, ਉੱਠਦੇ ਤੇ ਵਾਹੋ ਕਰੀਏ, ਉਹ ਤੇ ਊਠ ਬੈਠ ਹਰ ਹਰ ਪਿਆਈਏ, ਮਾਰਗ ਚਲਤ ਹਰੇ ਹਰ ਜਾਈਏ। ਇਹ ਅਵਸਥਾ ਉਹਨਾਂ ਦੀ, ਉਹ ਸਿੱਧੇ ਹੀ ਉਹ ਪਰਮੇਸ਼ਵਰ ਦੇ ਗੁਣਾਂ ਨੂੰ ਗਾ ਰਹੇ ਹੋਣਗੇ, ਜਿੰਨਾ ਇਹ ਗੁਣ ਹੋਣ ਜਾਣ ਲਵੀਏ ਹਰੇਕ ਦੇ ਜਾਣ ਹਨ, ਰਾਮ ਦੇਵ ਕੇ ਰਹਿਮਤ ਕਰਦੇ ਹਨ।
ਰੰਗ ਰਾਤੇ ਤੇਰਾ ਚਾਏ।
ਮਹਾਰਾਜ ਹੋਰ ਦੱਸੋ, ਕਹਿੰਦੇ ਉਹ ਸਦਾ ਪਰਮੇਸ਼ਵਰ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਲੱਗੇ ਹੋਏ ਹਨ, ਚਾਹ ਆਨੰਦ ਦੇ ਸਹਿਤ।
ਹਰੇ ਜੀਓ ਆਪ ਵਸੈ ਮਨ ਆਏ।
ਹਰੇ ਪਰਮੇਸ਼ਵਰ ਵਾਹਿਗੁਰੂ ਆਪ ਉਹਨਾਂ ਦੇ ਮਨ ਵਿੱਚ ਵਸਿਆ ਹੋਇਆ ਹੈ ਭਾਈ,
ਆਪੇ ਸੋਭਾ ਸਾਧੂ ਹੀ ਪਾਏ।
ਆਪ ਹੀ ਪਰਮੇਸ਼ਵਰ ਵਾਹਿਗੁਰੂ ਉਹਨਾਂ ਪਿਆਰਿਆਂ ਦੀ ਸੋਭਾ ਕਰਵਾ ਰਿਹਾ, ਅਥਵਾ ਉਹਨਾਂ ਦੁਆਰਾ ਆਪਣੀ ਸੋਭਾ ਕਰਵਾ ਰਿਹਾ। ਜਿਹੜੀ ਆਪਾਂ ਪਰਮੇਸ਼ਵਰ ਦੇ ਪਿਆਰਿਆਂ ਦੀ ਮਹਿਮਾ ਕਰਦੇ, ਕਈਆਂ ਨੂੰ ਬੜੀ ਤੰਗੀ ਹੁੰਦੀ ਜੀ ਸੰਤਾਂ ਦੀ ਮਹਿਮਾ ਕਰ ਦਿੱਤੀ, ਸੰਤਾਂ ਦੀ। ਭਾਈ ਸਤਿਗੁਰੂ ਸਾਹਿਬ ਜੀ ਨੂੰ ਪੁੱਛੀਏ, ਮਹਾਰਾਜ ਇਹ ਜਿਹੜੀ ਸਾਧੂਆਂ ਦੀ ਮਹਿਮਾ, ਤੁਹਾਡੇ ਪਿਆਰਿਆਂ ਦੀ ਮਹਿਮਾ ਤੇ ਕਰਨੀ ਚਾਹੀਦੀ ਹੈ ਜਾਂ ਨਹੀਂ? ਫਿਰ ਭਾਈ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਸਿੱਖਾ, ਸੋ ਜਿਹੜੀ ਪਰਮੇਸ਼ਵਰ ਵਾਹਿਗੁਰੂ ਦੇ ਪਿਆਰਿਆਂ ਦੀ ਮਹਿਮਾ ਹੈ ਨਾ, ਉਹ ਪਰਮੇਸ਼ਵਰ ਦੀ ਹੈ ਕਿਵੇਂ ਜੀ? ਕਹਿੰਦੇ ਹਰ ਆਪਣੀ ਵਡਿਆਈ ਭਾਵ ਦੀ ਜਨਕਾ ਜੈਕਾਰ ਕਰਾਈ। ਕਹਿੰਦੇ ਹਰੀ ਪਰਮੇਸ਼ਵਰ ਵਾਹਿਗੁਰੂ ਨੂੰ ਆਪਣੀ ਵਡਿਆਈ ਪਾਉਂਦੀ ਹੈ ਤੇ ਉਹ ਜਨ ਪਿਆਰਿਆਂ ਦਾ ਜੈ ਜੈਕਾਰ ਕਰਵਾਉਂਦਾ। ਭਾਈ ਕਦੀ ਇਸ ਕਰਕੇ ਪਿਤਾ ਉੱਚਾ ਨਹੀਂ ਹੋਇਆ ਕਿ ਪਿਓ ਬੜਾ ਚੰਗਾ ਹੈ, ਪਿਓ ਉਦੋਂ ਬਹੁਤਾ ਉੱਚਾ ਹੋ ਜਾਂਦਾ ਜਦੋਂ ਕਹਿੰਦੇ ਫਲਾਣਾ ਸੂ ਦੀ ਔਲਾਦ ਬੜੀ ਚੰਗੀ, ਔਲਾਦ ਇਹਦੀ ਬੜੀ ਚੰਗੀ ਹੈ। ਇਹਨੇ ਭਾਈ ਪਰਮੇਸ਼ਵਰ ਵਾਹਿਗੁਰੂ ਦੀ ਔਲਾਦ ਉਹਦੇ ਪਿਆਰੇ ਭਗਤ ਹਨ, ਉਹਨਾਂ ਭਗਤਾਂ ਦੀ ਮਹਿਮਾ, ਉਹਨਾਂ ਪਿਆਰਿਆਂ ਦੀ ਮਹਿਮਾ ਜਾਣ ਕੀ ਉਪਮਾ ਤੁਝੇ ਵਡਈਆ, ਉਹਦੀ ਵਡਿਆਈ ਹੈ, ਉਹ ਸੋਭਾ ਹੈ ਜੀ।
ਗੁਰਮੁਖ ਮੇਲਾ ਮੇਲ ਮਿਲਾ,
ਗੁਰਮੁਖਾਂ ਦੇ ਮੇਲ ਦੁਆਰਾ ਉਹ ਪਰਮੇਸ਼ਰ ਦੇ ਮਲਾਪੀ ਹੋ ਜਾਈਦਾ ਹੈ ਜੀ, ਅਥਵਾ ਉਹ ਆਪ ਮੇਲੇ ਮਿਲੇ ਹਨ, ਹੋਰਨਾਂ ਨੂੰ ਮਿਲਾ ਦਿੰਦੇ ਹਨ।
ਰਾਤੇ ਸ਼ਬਦ ਰੰਗਾਏ,
ਆਪ ਰੱਤੇ ਹੋਏ ਨੇ ਪ੍ਰੇਮ ਰੰਗ ਵਿੱਚ, ਜਿਹੜਾ ਉਹਨਾਂ ਕੋਲ ਚਲ ਗਿਆ ਉਹਦੇ ਉੱਤੇ ਰੰਗ ਚਾੜ ਦਿੱਤਾ।
ਵਾਸਾ ਹਰਿ ਗੁਣ ਗਾਏ,
ਨਿਜ ਸਰੂਪ ਵਿੱਚ ਵਾਸਾ ਪਾਇਆ ਹੈ ਦੂਸਰਿਆਂ ਨੂੰ, ਕਹਿੰਦੇ ਪਰਮੇਸ਼ਰ ਦਾ ਨਾਮ ਜਪ ਤੇਰਾ ਭਲਾ ਹੋ ਜਾਵੇਗਾ।
ਚਲੂਲਾ ਹਰ ਰਸ ਭਾਏ,
ਉਹਨਾਂ ਨੂੰ ਚਲੂਲੇ ਗੂੜਾ ਰੰਗ ਚੜਿਆ ਹੋਇਆ, ਪ੍ਰੇਮ ਰੂਪੀ ਰੰਗ ਤੇ ਗੂੜਾ ਰੰਗ ਹੈ, ਜਿਹਨੂੰ ਆਪਾਂ ਪੜ੍ਹਦੇ ਲਾਲ ਰੰਗ ਕਦੇ ਉੱਤਰ ਨਾ ਜਾਵੇ ਉਹਨਾਂ ਦਾ, ਕਦੇ ਵੀ ਜਿਹਨੂੰ ਆਪਾਂ ਪੜ੍ਹਦੇ ਲਾਲ ਰੰਗ ਕਿਸ ਕੋ ਲਗਾ ਜਿਸ ਕੇ ਵੱਡ ਭਾਗਾ, ਉਹ ਵੱਡਿਆਂ ਭਾਗਾਂ ਵਾਲਿਆਂ ਨੂੰ ਇਹ ਗੂੜਾ ਰੰਗ ਚੜਿਆ ਹੈ ਜੀ।
ਕਦੇ ਨਾ ਉਤਰੈ ਸਾਚ ਸਮਾਏ,
ਮਹਾਰਾਜ ਇਹ ਰੰਗ ਪ੍ਰੇਮ ਦਾ ਕਦੀ ਉਤਰ ਜਾਂਦਾ? ਕਹਿੰਦੇ ਨਹੀਂ ਭਾਈ, ਇਹ ਤੇ ਚਰਖੜੀ ਤੇ ਚੜਕੇ ਵੀ ਨਹੀਂ ਉਤਰਦਾ, ਇਹ ਤੇ ਬੰਦ ਬੰਦ ਕਟਵਾਇਆ ਵੀ ਨਹੀਂ ਉਤਰਦਾ, ਇਹ ਤੇ ਦੇਗ ਵਿੱਚ ਨਹੀਂ ਉਤਰਦਾ, ਇਹ ਤੇ ਨੀਹਾਂ ਚ ਖੋ ਕਰਕੇ ਵੀ ਨਹੀਂ ਉਤਰਦਾ, ਇਹ ਨਹੀਂ ਉਤਰਦਾ, ਇਹ ਰੰਗ ਕਦੀ ਵਾਸਤੇ ਨਹੀਂ ਉਤਰਨ ਵਾਲਾ, ਇਹ ਗਰੰਟੀ ਲੈ ਕੇ ਦੇ ਦਿੱਤੀ ਜੀ।
ਪਰ ਸ਼ਬਦ ਮਿਟਿਆ ਅਗਿਆਨ ਅੰਧੇਰਾ,
ਜਿਹਨਾਂ ਨੇ ਭਾਈ ਫਿਰਦੇ ਦੁਆਰਾ ਗੁਰੂ ਕੇ ਸ਼ਬਦ ਦਾ ਜਾਪ ਕੀਤਾ, ਅਗਿਆਨਤਾ ਦਾ ਹਨੇਰਾ ਚੁੱਕਿਆ ਗਿਆ ਜੀ।
ਸਤਿਗੁਰੂ ਗਿਆਨ ਮਿਲਿਆ ਪ੍ਰੀਤਮ ਮੇਰਾ,
ਉਹਨਾਂ ਨੂੰ ਸਤਿਗੁਰੂ ਗਿਆਨ ਸਰੂਪ ਹੋ ਕਰਕੇ ਮਿਲੇ ਹਨ ਪ੍ਰੀਤਮ ਵਾਹਿਗੁਰੂ।
ਸੱਚ ਰਾਤੇ ਤਿੰਨ ਬਾਹੁੜ ਨਾ ਫੇਰਾ,
ਮਹਾਰਾਜ ਕੁਝ ਹੋਰ ਦੱਸੋ, ਜੇ ਆਪ ਜੀ ਦੇ ਗੁਰਮੁਖਾਂ ਦੀ ਸੰਗਤ ਵਿੱਚ ਚਲੇ ਜਾਈਏ ਤੇ ਫਿਰ ਕੀ ਮਿਲੇਗਾ? ਕਹਿੰਦੇ ਜਿਹੜੇ ਸੱਚ ਨਾਮ ਵਿੱਚ ਰੰਗੇ ਗਏ ਉਹਨਾਂ ਦਾ ਦੁਬਾਰਾ ਫੇਰਾ ਨਹੀਂ ਪਵੇਗਾ, ਉਹ ਵਾਰ ਵਾਰ ਜਨਮਾਂ ਵਿੱਚ ਵਾਰ ਵਾਰ ਮਾਤਾ ਦੇ ਗਰਭ ਵਿੱਚ ਆਉਣਾ ਨਹੀਂ ਪਵੇਗਾ ਜੀ।
ਨਾਨਕ ਨਾਮ ਦ੍ਰਿੜਾਏ ਪੂਰਾ ਫਿਰ ਮੇਰਾ,
ਮਹਾਰਾਜ ਕਿਵੇਂ ਕਰੋਗੇ? ਕਹਿੰਦੇ ਪੂਰੇ ਸਤਿਗੁਰੂ ਸਾਹਿਬ ਤੈਨੂੰ ਨਾਮ ਦ੍ਰਿੜਾ ਦੇਣਗੇ। ਆਓ ਆਪਾਂ ਵੀ ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੇਨਤੀ ਕਰੀਏ, ਕਿਰਪਾਲੂ ਜੀ ਸਾਡੇ ਤੇ ਵੀ ਦਿਆਲਤਾ ਕਰੋ, ਇਹ ਪਾਵਨ ਨਾਮ ਦਾ ਰੰਗ ਸਾਡੇ ਤੇ ਵੀ ਚਾੜ ਦਿਓ। ਆਪ ਜੀ ਦੇ ਗੁਰਮੁਖਾਂ ਦੀ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਣ ਕਰਕੇ ਕੀਤੀ, ਆਪ ਜੀ ਦੀ ਸੰਗਤ ਕੀਤੀ, ਆਪ ਕਿਰਪਾ ਕਰੋ, ਫਿਰ ਇਕੱਠਾ ਕਰਦੇ ਹਾਂ। ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਸਾਹਿਬ ਤੋਂ ਗੁਰੂ ਕੀ ਸੰਗਤ ਬਖਸ਼ਣ ਪਾਰ ਬਖਸ਼ ਲੈਣੀਆਂ ਜੀ, ਅਗਾਹ ਤੋਂ ਸਮਤ ਬਖਸ਼ਣੀ ਦੇ ਹੋ ਸਜਣ ਆਸੀਸਰੀਆਂ, ਜੇ ਹੋਵੇ ਸਾਹਿਬ ਸੁਮੇਲ
ਕਰੇ ਸਾਹਿਬ ਮਿਟਿਆ ਅਗੇ।